ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੱਜਣ ਸੱਚਾ ਪਾਤਸ਼ਾਹੁ, ਸਿਰ ਸਾਹਾਂ ਦੇ ਸਾਹੁ, ਜਿਸ ਪਾਸ ਬੈਠਿਆਂ ਸੋਈਐ ਸਭਨਾ ਦਾ ਬੇਸਾਹੁ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਭਏ ਮਨ ਨਿਰਮਲ, ਹਰ ਕੀਰਤਨ ਮਹਿ ਅਨ ਦਿਨ ਜਾਗਾ। ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਭਏ ਮਨ ਨਿਰਮਲ, ਹਰ ਕੀਰਤਨ ਮਹਿ ਅਨ ਦਿਨ ਜਾਗਾ। ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਪਤਿਤ ਪਾਵਨ ਕਿਰਪਾ ਨਿਧਾਨ ਭਗਤ ਵਤਸਲ ਗੁਰੂ ਗਰੀਬ ਨਿਵਾਜ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅੱਜ ਬੈਠੀ ਸਾਧ ਸੰਗਤ ਜੀ, ਆਪ ਜੀ ਵਟ ਭਾਗੇ ਹੋ ਜਿਨ੍ਹਾਂ ਨੇ ਗੁਰੂ ਕੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਦਾਰੇ ਕੀਤੇ ਅਤੇ ਹਰਿਜਸ ਕੀਰਤਨ ਗੁਰਮੁਖ ਪਿਆਰਿਆਂ ਕੋਲੋਂ, ਰਾਗੀ ਸਿੰਘਾਂ ਦੇ ਕੋਲੋਂ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕੀਤਾ ਹੈ। ਹੁਣ ਜੋ ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਕਥਾ ਪਿਛਲੇ ਸਮੇਂ ਤੋਂ ਚੱਲ ਰਹੀ ਹੈ, ਉਹਦਾ ਲੜੀਵਾਰ ਪਾਠ ਅਤੇ ਉਸਦੇ ਵਿਚਾਰ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੋ। ਇਸ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚਰਨ ਕਮਲ ਗੋਬਿੰਦ ਰੰਗ ਲਾਗਾ।
ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਵਿੱਚ ਦਰਜ ਹੈ, ਕਬੀਰ ਭਗਤ ਦੀ ਬਾਣੀ ਗੌੜੀ ਰਾਗ ਵਿੱਚ। ਆਪ ਜੀ ਨੇ ਇਸ ਤੋਂ ਪਹਿਲਾਂ ਕਬੀਰ ਭਗਤ ਦੀ ਬਾਣੀ ਬਾਵਨ ਅੱਖਰੀ ਅਤੇ ਹੋਰ ਬਾਣੀਆਂ ਦਾ ਪਾਠ ਵੀ ਸੁਣਿਆ ਅਤੇ ਉਹਦੀ ਵਿਆਖਿਆ ਵੀ ਸੁਣੀ ਹੈ। ਸੋ ਕਬੀਰ ਭਗਤ ਜੀ ਕੁਝ ਜਗ੍ਹਾ ਤੇ ਪੈਦਾ ਹੋਏ ਸੀ ਜਿੱਥੇ ਸੰਤਾਂ ਦੇ ਭੇਖ ਵਿੱਚ ਬੜੇ ਵੱਡੇ ਪਖੰਡ ਔਰ ਠੱਗ ਲੋਕ ਹੋਏ ਬੈਠੇ ਸਨ। ਵੈਸੇ ਤਾਂ ਇਹ ਜਿਹੜੀ ਨਗਰੀ ਬੰਨੀ ਸੀ ਕਾਂਤੀਪੁਰੀ ਸਿੱਖ ਜੀ ਨੇ, ਇਹ ਉਹਨਾਂ ਵਾਸਤੇ ਬਣਾਈ ਸੀ ਕਿ ਇੱਥੇ ਨਾਮ ਦੇ ਰਸੀਏ ਬ੍ਰਹਮ ਗਿਆਨੀ ਰਿਸ਼ੀ ਮੁਨੀ ਉਹ ਇੱਥੇ ਰਿਹਾ ਕਰਨਗੇ, ਨਾਮ ਸਿਮਰਨ ਜਪਣਗੇ, ਔਰ ਉਹਨਾਂ ਵਾਸਤੇ ਬਣਾਈ ਸੀ। ਪਰ ਉਹਨਾਂ ਦੇ ਭੇਖ ਵਿੱਚ ਫਿਰ ਉੱਥੇ ਬਾਹਰੋਂ ਸੰਤ, ਅੰਦਰੋਂ ਭੇਖ, ਹੋਰ ਕੁਛ ਤੇ ਬਾਹਰੋਂ ਹੋਰ, ਉਹਨੂੰ ਵੇਖ ਕੇ ਫਿਰ ਕਬੀਰ ਕਹਿ ਹੀ ਉੱਠਿਆ, ਕਹਿਣ ਲੱਗੇ ਭਾਈ ਇਹਨੂੰ ਦੇਖ ਕੇ ਇਹ ਲੱਗਦਾ ਮੈਨੂੰ ਇਹ ਸਾਧੂ ਸੰਤ ਨਹੀਂ ਹਨ, ਸਾਧੂਆਂ ਦੇ ਭੇਖ ਵਿੱਚ ਆ ਕੇ ਠੱਗ ਬਸਣ ਲੱਗ ਗਏ ਹਨ। ਗੱਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਏ ਨੇ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ, ਹੋਏ ਹਲਕੇ ਸੰਤ ਨੇ ਆਖੀ ਹੈ ਬਾਨਾਰਤ ਕੇ ਠੱਗ। ਕਹਿਣ ਲੱਗੇ ਮਾਤਾ ਇਹ ਸੰਤ ਸਮਝੋ, ਇਹ ਤਾਂ ਬਨਾਰਸ ਦੇ ਠੱਗ ਇਕੱਠੇ ਹੋ ਗਏ। ਬਣਾਇਆ ਤੀ ਸੀ ਉਹ ਸ਼ਹਿਰ ਇੱਕ ਐਸਾ ਬੰਨਿਆ ਸੀ ਕਿ ਜਿੱਥੇ ਸਾਰੇ ਮਹਾਂਪੁਰਸ਼ ਨਾਮ ਦੇ ਰਸੀਏ ਤੱਤ ਦੇ ਇੱਥੇ ਜਿੱਥੇ ਰਹਿਣਗੇ, ਜਿਵੇਂ ਗੁਰੂ ਰਾਮਦਾਸ ਨੇ ਬਣਾਇਆ ਸੀ ਸ੍ਰੀ ਅੰਮ੍ਰਿਤਸਰ ਦੇ ਵਿੱਚ ਕੇ ਸਾਰੇ ਨਾਮ ਜਪਣ ਵਾਲੇ, ਗੁਰਮੁਖ ਪਿਆਰੇ, ਗੁਰਬਾਣੀ ਪੜ੍ਹਨ ਵਾਲੇ ਹੋਣਗੇ। ਉਹ ਸਾਰਿਆਂ ਸਥਾਨਾਂ ਤੇ ਫਿਰ ਸੱਚਾਈ ਦੇ ਨਾਲ ਝੂਠ ਚੱਲ ਪੈਂਦਾ। ਉਸ ਜਗ੍ਹਾ ਦੇ ਕਬੀਰ ਭਗਤ ਜੀ ਪੈਦਾ ਹੋਏ। ਫਿਰ ਕਬੀਰ ਦੇ ਨਾਲ ਕਈ ਈਰਖਾ ਕਰਕੇ ਗੋਸ਼ਟੀਆਂ ਵੀ ਕਰਦੇ ਸੀ ਹਰਾਈਏ ਇੱਥੋਂ ਵੀ, ਔਰ ਪਹਿਲਾਂ 52 ਅੱਖਰਾਂ ਦੁਆਰਾ ਕਬੀਰ ਨੇ ਕਿਹਾ 52 ਅੱਖਰ ਜੋੜੇ ਆਨ ਸਕਿਆ ਨਾ ਅੱਖਰ ਏਕ ਪਛਾਣ। ਇਹ ਪੰਡਿਤ ਜੀ 52 ਅੱਖਰਾਂ ਨੂੰ ਜੋੜ ਜੋੜ ਕੇ ਵੇਦ ਸ਼ਾਸਤਰ ਦੇ ਬਹੁਤ ਨਾਲੇ, ਪਰ ਤੂੰ ਇੱਕ ਵੀ ਅੱਖਰ ਨੂੰ ਪਛਾਣ ਨਹੀਂ ਸਕਿਆ। ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਅੱਖਰ ਹੈ, ਇਹ ਅੱਖਰ ਖਿਰ ਜਾਹੇਂਗੇ, ਉਹ ਅੱਖਰ ਇਨਮਹਿ ਨਾ ਹੈ। ਅੱਖਰ ਤੇ ਖਤਮ ਹੋ ਸਕਦੇ ਨੇ, ਪਰ ਜਿਹੜੀ ਬਾਣੀ ਨਾਮ ਹੈ ਇਹ ਨਹੀਂ ਖਤਮ ਹੁੰਦੀ ਹੈ, ਇਹ ਸਦਾ ਹੀ ਰਹੇਗੀ। ਜਿਹੜਾ ਜਿਸਦੇ ਵਾਸਤੇ ਅੱਖਰ ਬਣੇ ਨੇ, ਅੱਖਰ ਖੜਨ ਤੋਂ ਰਹੇ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹ ਸਦਾ ਹੀ ਰਹੇਗਾ। ਇਸ ਕਰਕੇ ਮਹਾਰਾਜ ਫਿਰ ਕਬੀਰ ਜੀ ਕਹਿੰਦੇ ਪੰਡਿਤ ਲੋਕ ਹੈ ਕਿਉਂ ਵਿਵਹਾਰ, ਕਹਿੰਦੇ ਪੰਡਿਤ ਲੋਕਾਂ ਨੇ 52 ਅੱਖਰਾਂ ਦਾ ਆਪਣਾ ਕਾਰੋਬਾਰ ਇਹ ਚਲਾ ਲਿਆ, ਵਿਵਹਾਰ ਬਣ ਗਿਆ ਹੈ, ਇਹਦੂ ਵੱਧ ਕੁਛ ਨਹੀਂ ਹੈ। ਗਿਆਨਵੰਤ ਜਿਹੜੇ ਇਹਨਾਂ ਹੀ ਅੱਖਰਾਂ ਰਾਹੀਂ ਰਸ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਹਨ। ਸੋ ਇਸ ਕਰਕੇ ਉੱਥੇ ਉੱਤਰ ਦਿੱਤੇ। ਫਿਰ ਕਬੀਰ ਨੂੰ ਆ ਕੇ ਕਹਿਣ ਲੱਗੇ, ਜੀ ਅਸੀਂ 15 ਥਿੱਤਾਂ ਦੇ ਵਿੱਚ ਕਿਹੜੀ ਤਿੱਥ ਪੂਜਣ ਦੇ ਯੋਗ ਹੈ, ਦੱਸੋ ਕਿਹੜੀ ਤਿੱਥ ਨੂੰ ਕਿਹੜੇ ਦਿਨ ਉਹ ਕੋਈ ਕਿਸੇ ਦੇਵਤੇ ਦਾ ਪੂਜਨ ਕਰਨਾ ਚਾਹੀਦਾ, ਕਿਹੜੇ ਦਿਨ ਅਸੀਂ ਕੋਈ ਵਰਤ ਆਦਿਕ ਰੱਖਣੇ ਚਾਹੀਦੇ ਨੇ, ਇਹਨਾਂ ਤਿੱਥਾਂ ਵਿੱਚੋਂ ਕਿਹੜੀ ਪਵਿੱਤਰ ਹੈ। ਤਾਂ ਉਹਦਾ ਉੱਤਰ ਦਿੰਦੇ ਹਨ ਕਬੀਰ ਭਗਤ ਜੀ, ਕਹਿਣ ਲੱਗੇ ਸਾਰੀਆਂ ਤਿੱਥੀ 15 ਤਿੱਥੀ ਤੈ ਸਤਵਾਰ, ਮਹਾਰੁਤੀ ਆਵੈ ਬਾਹਰੋ ਬਾਹਰ। ਇਹ ਕਹਿੰਦੇ 15 ਤਿੱਥੀਆਂ ਔਰ 7 ਦਿਨ ਇਹ ਤਾਂ ਆਪਣੀ ਵਾਰੀ ਨਾਲ ਆਈ ਜਾਂਦੇ ਨੇ। ਫਿਰ ਕਬੀਰ ਜੀ ਕਹਿਣ ਲੱਗਿਆ, ਸਾਰੇ ਹੀ ਸ਼ੁੱਧ ਨੇ, ਇਹਨਾਂ ਵਿੱਚ ਕੋਈ ਵੀ ਮਾੜਾ ਨਹੀਂ, ਜਿਹਦੇ ਪ੍ਰਮਾਤਮਾ ਦਾ ਨਾਮ ਚੇਤੇ ਆ ਜਾਵੇ ਉਹ ਸਾਰੇ ਦੇ ਸਾਰੇ ਸ਼ੁੱਧ ਹਨ। ਸੋ ਆਓ ਉਸਦੀ ਵਿਚਾਰ ਛੋੜੀਏ। ਕਬੀਰ ਜੀ ਇਸ ਗੱਲ ਨੂੰ ਖੰਡਨ ਕਰਦੇ ਹਨ ਕਿ ਤਿੱਥਾਂ ਤੇ ਵਾਰਾਂ ਦਾ ਪੁਜਾਰੀ ਨਹੀਂ ਅਸੀਂ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪੁਜਾਰੀ ਹਾਂ। ਉਹ ਸਾਰੀਆਂ ਤਿੱਥਾਂ ਵਿੱਚ ਹੈ, ਸਾਰੀਆਂ ਵਾਰਾਂ ਵਿੱਚ ਹੈ, ਸਾਰੇ ਦਿਨਾਂ ਵਿੱਚ ਹੈ, ਸਾਰੇ ਮਹੀਨਿਆਂ ਵਿੱਚ ਹੈ। ਸੋ ਆਓ ਪ੍ਰੇਮ ਦੇ ਨਾਲ ਸੁਣੋ, ਬੋਲੋ ਸਤਨਾਮ ਸ੍ਰੀ ਵਾਹਿਗੁਰੂ।
ਚਰਨ ਕਮਲ ਗੋਬਿੰਦ ਰੰਗ ਲਾਗਾ।
ਕਬੀਰ ਜੀ ਕਹਿਣ ਲੱਗੇ, ਜਿਨ੍ਹਾਂ ਦਾ ਵਾਹਿਗੁਰੂ ਪਰਮੇਸ਼ਰ ਦੇ ਚਰਨ ਕਮਲਾਂ ਚ ਜੋ ਗੋਬਿੰਦ ਹੈ, ਸੰਸਾਰ ਦਾ ਪਾਲਕ ਹੈ, ਪ੍ਰਿਥਵੀ ਦਾ ਪਾਲਕ ਹੈ, ਇਹ ਸਾਰੀ 15 ਥਿੱਤਾਂ ਵਿੱਚੋਂ ਔਰ ਸਾਰੇ 7 ਦਿਨਾਂ ਦੇ ਵਿੱਚੋਂ, 30 ਦਿਨ ਮਹੀਨੇ ਦੇ ਵਿੱਚੋਂ, ਸਾਲ ਦੇ ਵਿੱਚੋਂ, ਜਿਹੜੇ ਦਿਨ ਵੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦਾ ਰੰਗ ਲੱਗ ਗਿਆ ਨਾ, ਰੰਗ ਵਾਸਤੇ ਪ੍ਰੇਮ ਲੱਗ ਗਿਆ, ਪ੍ਰੇਮ ਜਿਹੜੇ ਦਿਨ ਵਿੱਚ ਵੀ ਲੱਗ ਗਿਆ ਪ੍ਰੇਮ, ਉਹੀ ਦਿਨ ਭਲਾ ਹੈ, ਉਹੀ ਚੰਗੀ ਥਿੱਤ ਹੈ।
ਸੰਤ ਪ੍ਰਸਾਦ ਭਏ ਮਨ ਨਿਰਮਲ,
ਜਿਨ੍ਹਾਂ ਦੇ ਉੱਤੇ ਕਿਰਪਾ ਹੋ ਗਈ ਸੰਤ ਪ੍ਰਸਾਦ, ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸੰਤ ਨੇ, ਉਹਨਾਂ ਦੀ ਪ੍ਰਸਾਦ ਕਿਰਪਾ ਦੇ ਨਾਲ, ਉਹਨਾਂ ਦੀ ਮਿਹਰਬਾਨੀ ਦੇ ਨਾਲ, ਜਿਹੜੇ ਨਾਮ ਦੇ ਦੱਸੀਏ ਆਪ ਨੇ, ਜਿਨ੍ਹਾਂ ਦਾ ਆਪਣਾ ਮਨ ਨਿਰਮਲ ਹੈ, ਉਹ ਦੂਜੇ ਦਾ ਮਨ ਵੀ ਨਿਰਮਲ ਕਰ ਦਿੰਦੇ ਹਨ। ਜਿਨ੍ਹਾਂ ਦੇ ਅੰਦਰ ਦਾ ਦੀਵਾ ਜਗਦਾ, ਉਹ ਦੀਜਾਂ ਦਾ ਦੀਵਾ ਜਗਾਉਂਦੇ ਹਨ, ਪਰ ਜਿਹਦਾ ਦੀਵਾ ਆਪਣੇ ਬੁਝਿਆ ਹੋਇਆ, ਉਹ ਦੂਜਿਆਂ ਦੇ ਦੀਵੇ ਨੂੰ ਕੋਈ ਜਗਾਏਗਾ। ਇਸ ਕਰਕੇ ਸੰਤੋ ਨੇ ਜਿਨ੍ਹਾਂ ਦੇ ਅੰਦਰ ਦਾ ਦੀਵਾ ਜਾਗ ਪਿਆ, ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ, ਜਿਹੜੇ ਉਸ ਨਾਲ ਜੁੜੇ ਹੋਏ ਹਨ, ਸੰਤ ਇੱਕ ਅਵਸਥਾ ਦਾ ਨਾਮ ਹੈ, ਕਿਸੇ ਭੇਖ ਦਾ ਨਾਮ ਨਹੀਂ। ਮੈਂ ਬੇਨਤੀ ਕਰਾਂ, ਚੱਪ ਸਾਡੀ ਕੋਈ ਦੇਖਣੀ ਹੋਰ ਹੋ ਗਈ, ਅਸੀਂ ਸੰਤ ਕੁਛ ਭੇਖ ਨੂੰ ਮੰਨ ਲੈਂਦੇ ਹਾਂ, ਬਈ ਇਹ ਸੰਤ ਨੇ, ਸਾਨੂੰ ਸੰਤ ਦੀ ਪਛਾਣ ਨਹੀਂ ਹੈ, ਫਿਰ ਉਹ ਭੇਖ ਦੇ ਵਿੱਚੋਂ ਕੋਈ ਨਾ ਕੋਈ, ਕਿਉਂਕਿ ਭੇਖ ਤੇ ਮੈਂ ਪਹਿਲੀ ਬੇਨਤੀ ਕੀਤੀ ਹੈ ਕਿ ਸੱਚਾਈ ਦੇ ਨਾਲ ਝੂਠ ਕਈ ਗੁਣਾ ਜ਼ਿਆਦਾ ਤੁਰ ਪੈਂਦਾ, ਕਿਉਂਕਿ ਸੱਚਾਈ ਤੋਂ ਬਿਨਾਂ ਝੂਠ ਚੱਲਦਾ ਨਹੀਂ। ਇਸ ਕਰਕੇ ਇੱਕ ਅਵਸਥਾ ਹੈ ਜਿਹਦੀ ਕਿ ਉਹ ਸੰਤ ਨਾਮ ਜਪਣ ਵਾਲਾ ਗੁਰਮੁਖ ਪਿਆਰਾ ਨਾਮ ਦਾ ਰਸੀਆ, ਜਿਨ੍ਹਾਂ ਸਾਤ ਗਿਰਾਸ ਨ ਵਿਸਰੈ ਹਰ ਨਾਮਾ ਮਨ ਮੰਤ, ਤਨ ਦੇਈ ਨਾਨਕਾ ਪੂਰਨ ਹੋਈ। ਸੰਤ ਜਿਹੜੇ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਰੱਖਦੇ ਹਨ, ਨਾਮ ਦੇ ਰਸੀਏ ਹਨ, ਭਾਵੇਂ ਆਪਣੇ ਕਾਰੋਬਾਰ ਕਰਦੇ ਨੇ, ਭਾਵੇਂ ਆਪਣੇ ਘਰਾਂ 'ਚ ਰਹਿੰਦੇ ਨੇ, ਭਾਵੇਂ ਉਹ ਡੇਰਿਆਂ 'ਚ ਰਹਿੰਦੇ ਨੇ, ਭਾਵੇਂ ਉਹ ਨੌਕਰੀਆਂ ਕਰਦੇ ਨੇ, ਭਾਵੇਂ ਉਹ ਦੁਕਾਨਾਂ ਕਰਦੇ ਨੇ, ਉਹੀ ਸੰਤ ਨੇ। ਸੰਤ ਇੱਕ ਅਵਸਥਾ ਹੈ, ਕਈਆਂ ਨੂੰ ਸੰਤ ਤੋਂ ਐਲਰਜੀ ਹੈ, ਬਈ ਸੰਤ ਤਾਂ ਹੁੰਦੇ ਹੀ ਨਹੀਂ ਜੀ। ਨਹੀਂ ਭਾਈ, ਸੰਤ ਹੁੰਦੇ ਨੇ, ਮੂਰਖਤਾ ਨਾ ਕਰੋ, ਸੰਤ ਹੁੰਦੇ ਨੇ। ਇਹ ਠੀਕ ਹੈ ਵੀ ਜਿਨ੍ਹਾਂ ਨੂੰ ਤੁਸੀਂ ਸੰਤ ਸਮਝਦੇ ਹੋ ਨਹੀਂ ਹੁੰਦੇ, ਜਿਨ੍ਹਾਂ ਨੂੰ ਅਸੀਂ ਸਮਝਦੇ ਨੇ ਉਹ ਸੰਤ ਹੁੰਦੇ ਨੇ, ਕਿਉਂਕਿ ਅਸੀਂ ਕਿਸੇ ਪਹਿਰਾਵੇ ਨੂੰ ਸੰਤ ਮੰਨਾਂਗੇ, ਕਿਸੇ ਡੇਰੇ ਨੂੰ ਸੰਤ ਮੰਨਾਂਗੇ, ਉੱਥੇ ਨਹੀਂ ਹੁੰਦੇ। ਇਸ ਕਰਕੇ ਜ਼ਰੂਰੀ ਉੱਥੇ ਹੋਣ, ਇਹ ਪਤਾ ਨਹੀਂ ਕਿੱਥੇ ਹੋਣ। ਰਵਿਦਾਸ ਮਰੇ ਹੋਏ ਪਸ਼ੂਆਂ ਨੂੰ ਧੋਂਦਾ ਹੋਇਆ ਪੂਰਨ ਸੰਤ ਹੈ, ਕੌਣ ਜਾਣੇ ਉਹਨੂੰ ਸੰਤ ਕਿਹੜਾ ਮੱਥਾ ਟੇਕੇ, ਕੌਣ ਜਾ ਕੇ ਉਹਦੇ ਚਰਨ ਤੇ ਮੱਥਾ ਟੇਕੇ ਜਾ ਕੇ, ਤਾਂ ਪਸ਼ੂਆਂ ਧੋਂਦੇ ਬੜੇ ਹਾਲ ਨਹੀਂ, ਸੰਤ ਕਿੱਥੇ ਹੈ। ਸੰਤ ਅਸੀਂ ਬੜੇ ਸਾਰੇ ਸਲਾਬਿਆਂ ਨੂੰ ਦੇਖਦੇ ਹਾਂ, ਬੜੇ ਇਕੱਠ ਹੁੰਦੇ ਨੇ ਬਈ ਫਲਾਣਾ ਸੰਤ ਹੈ, ਔਰ ਮੈਂ ਇਹ ਬੇਨਤੀ ਕਰਾਂ ਸੰਤਾਂ ਕੋਲ ਇਕੱਠ ਹੋਏ ਨਹੀਂ ਕਰਦੇ ਕਦੇ ਵੀ। ਉਹ ਵੀ ਸਮਾਜ ਦਾ ਕੋਈ ਪੁਰਜਾ ਹਿੱਸਾ ਹੋਵੇਗਾ ਜਿਹਦੇ ਕੋਲ ਬੜੇ ਵੱਡੇ ਇਕੱਠ ਹੁੰਦੇ ਨੇ, ਬਹੁਤੇ ਸੰਤਾਂ ਕੋਲ ਕਦੇ ਇਕੱਠ ਨਹੀਂ ਹੋਏ, ਔਰ ਬਹੁਤਿਆਂ ਵੱਡਿਆਂ ਇਕੱਠਾਂ ਚ ਕੋਈ ਸੰਤ ਨਹੀਂ ਹੁੰਦੇ ਹਨ। ਇਸ ਕਰਕੇ ਹੋਰ ਲੈ ਲਓ, ਜਿੰਨੀਆਂ ਉਦਾਹਰਣਾਂ ਲੈ ਲਓ, ਕਬੀਰ ਭਗਤ ਆਪਣੇ ਕਵਿਤਾਣੀ ਬੁਣ ਕੇ ਆਪਣਾ ਪੇਟ ਗੁਜ਼ਾਰਾ ਕਰਦੇ, ਕੌਣ ਮੰਨੇ ਸੰਤ ਹੈ? ਇਹਦੇ ਕੋਲ ਕੋਈ ਚੰਗੀ ਗੱਡੀ ਵੀ ਨਹੀਂ ਹੈ, ਇਹਦੇ ਨਾਲ ਚਾਰ ਬਾਜੀ ਗਾਰਡ ਵੀ ਨਹੀਂ ਹਨ, ਇਹਦੀ ਗੜਬਾ ਚੁੱਕਣ ਵਾਲਾ ਕੋਈ ਹੈ ਹੀ ਨਹੀਂ, ਇਹਦੇ ਅੱਗੇ ਪਿੱਛੇ ਕੋਈ ਸੈਂਟ ਦੀਆਂ ਸੀਟੀਆਂ ਛਿੜਕਣ ਵਾਲਾ ਕੋਈ ਹੈ ਹੀ ਨਹੀਂ, ਇਹ ਕਿਹੜਾ ਸੰਤ ਹੈ? ਅਸੀਂ ਕਿਉਂਕਿ ਸਾਡੀ ਦੇਖਣੀ ਇਹੋ ਜਿਹੀ ਹੈ ਨਾ, ਅਸੀਂ ਬਾਹਰਲੀ ਕਿਰਿਆ ਨੂੰ ਦੇਖ ਸਕਦੇ ਹਾਂ, ਅੰਦਰਲੀ ਕਿਰਿਆ ਦੇਖਣ ਦਾ ਸਾਡੇ ਕੋਲ ਇੰਨੀ ਸ਼ਕਤੀ ਔਰ ਸਮਰੱਥਾ ਹੈ ਨਹੀਂ। ਇਸ ਕਰਕੇ ਸੰਤ ਇੱਕ ਅਵਸਥਾ ਹੈ, ਸਗੋਂ ਜਿਵੇਂ ਦੁਨਿਆਵੀ ਅਹੁਦਾ ਹੈ ਨਾ, ਸਭ ਤੋਂ ਵੱਡਾ ਪ੍ਰਧਾਨ ਮੰਤਰੀ, ਉਦੋਂ ਅੱਗੇ ਕੋਈ ਅਹੁਦਾ ਨਹੀਂ ਹੈ, ਔਰ ਸਾਡੀ ਆਤਮਕ ਤਰੱਕੀ ਦਾ ਸਭ ਤੋਂ ਵੱਡਾ ਅਹੁਦਾ ਸੰਤ ਹੈ, ਔਰ ਸੰਤ ਤੋਂ ਅੱਗੇ ਅਨੰਤ ਹੈ, ਉਦੋਂ ਅੱਗੇ ਕੁਛ ਵੀ ਨਹੀਂ। ਹਰ ਇੱਕ ਮਨੁੱਖ ਨੂੰ ਪਹਿਲਾਂ ਸੰਤ ਬਣਨਾ ਪਏਗਾ, ਫਿਰ ਅਨੰਤ ਨਾਲ ਮਿਲਿਆ ਜਾਵੇਗਾ। ਇਹ ਹੋ ਨਹੀਂ ਸਕਦਾ ਕਿ ਤੁਸੀਂ ਪਹਿਲੀ ਪੰਜਵੀਂ ਕਰਕੇ ਬੀ ਏ ਕਰ ਲਵੋ, ਐਮ ਏ ਕਰ ਲਵੋ, ਇਹ ਹੋ ਨਹੀਂ ਸਕਦਾ ਹੈ। ਦਰਜਾ ਬੇ ਦਰਜਾ ਜਾਂ ਪਹੁੰਚੋਗੇ ਉੱਥੋਂ, ਤਦੇ ਤੁਸੀਂ ਦੁਨੀਆਂ ਦੀਆਂ ਪਦਵੀਆਂ ਵੀ ਜੇ ਤੁਸੀਂ ਉਹ ਪਾਸ ਕਰੋਗੇ, ਕਿਸੇ ਨੇ ਪੁਲਿਸ ਅਫਸਰ ਵੱਡਾ ਐਸ ਪੀ ਲੱਗਣਾ, ਆਈ ਪੀ ਐਸ ਕਰਨੀ ਪਏਗੀ। ਜੇ ਕੋਈ ਆਈ ਪੀ ਐਸ ਕੀਤੇ ਬਿਨੀ ਆਈ ਪੀ ਐਸ ਪਖੰਡ ਹੈ ਨਹੀਂ ਭਾਈ, ਫਿਰ ਤੂੰ ਆਈ ਪੀ ਐਸ ਕਰੇਗਾ ਤੈਨੂੰ ਤਾਂ ਇਹ ਉੱਥੇ ਕੋਈ ਅਫਸਰ ਰੱਖਿਆ ਜਾਵੇਗਾ। ਦੁਨੀਆਂ ਦਾ ਵੱਡੇ ਅਹੁਦੇ ਤੂੰ ਕਰੇਗਾ, ਜਿਹਨੇ ਆਈ ਐਸ ਕਰੇਗਾ ਤਾਂ ਹੀ ਤੈਨੂੰ ਕਿਸੇ ਇਲਾਕੇ ਦਾ ਡੀ ਸੀ ਲਾਇਆ ਜਾਵੇਗਾ। ਇਸ ਕਰਕੇ ਇਸੇ ਤਰ੍ਹਾਂ ਹੀ ਸੰਤ ਪਦਵੀ ਤੇ ਪਹੁੰਚਣਾ ਹੀ ਪਏਗਾ, ਔਰ ਉੱਥੋਂ ਪਹੁੰਚ ਕੇ ਅੱਗੇ ਪ੍ਰਾਪਤੀ ਅਨੰਤ ਨਾਲ ਹੋਏਗੀ। ਸੰਤ ਨੂੰ ਅੱਗੇ ਕੌਣ ਹੈ? ਅਨੰਤ ਹੈ, ਸੰਤ ਅਨੰਤ ਹੈ ਅੰਤਰਨਾਮੀ, ਔਰ ਸੰਤ ਤੱਕ ਪਹੁੰਚਣਾ ਪਏਗਾ। ਸੋ ਇਸ ਕਰਕੇ ਗੁਰਮੁਖ ਪਿਆਰੇ ਉਪਰਾ ਸੀ ਕਈ ਵਾਰੀ ਉਹ ਸੰਤ ਜੇ ਕਿ ਅਸੀਂ, ਮੈਂ ਫਿਰ ਬੇਨਤੀ ਕਰਾਂ, ਇਹਦਾ ਮਤਲਬ ਇਹ ਨਹੀਂ ਕਿਸੇ ਡੇਰੇ ਚ ਹੋਏਗਾ, ਕਿਤੇ ਧਾਰਮਿਕ ਜਗ੍ਹਾ ਤੇ ਹੋਏਗਾ, ਐਸੀ ਜਗ੍ਹਾ ਤੇ ਹੋ ਸਕਦੇ ਜਿਹੜੀ ਜਗ੍ਹਾ ਨੂੰ ਅਸੀਂ ਕੁਛ ਮੰਨੀਏ ਹੀ ਨਾ। ਕੌਣ ਮੰਨੇਗਾ? ਮਰੇ ਅਸੀਂ ਧੋਣ ਵਾਲੇ ਨੂੰ ਅਸੀਂ ਮੂੰਹ ਪਰਾਂ ਕਰਕੇ ਲੰਘਾਂਗੇ ਨਾ। ਰਵਿਦਾਸ ਬੰਤਾ ਧੋਰ ਨਿਤ ਤਿੰਨ ਤਿਆਗੀ ਮਾਇਆ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪਾਤਸ਼ਾਹ ਦੇਖੋ ਕੀ ਕਹਿ ਰਹੇ ਨੇ, ਕਹਿੰਦੇ ਰਵਿਦਾਸ ਬੰਤਾ ਧੋਰ ਨਿਤ ਤਿੰਨ ਤਿਆਗੀ ਮਾਇਆ। ਉਹਨੇ ਕਹਿਣ ਲੱਗੇ ਮਗਰੇ ਪਸ਼ੂ ਨੇ ਧੋਂਦਿਆਂ ਧੋਰਿਆਂ ਮਾਇਆ ਤਿਆਗ ਦਿੱਤੀ, ਪ੍ਰਗਟ ਹੋਆ ਸਾਧ ਸੰਗਤ ਦਰਸ਼ਨ ਪਾਇਆ। ਭਗਤਾਂ ਨੇ ਆਪਣਾ ਕਿੱਤਾ ਛੱਡਿਆ ਵੀ ਨਹੀਂ, ਕਿਉਂਕਿ ਉਹ ਕਹਿੰਦੇ ਸਾਡੀ ਇਸੇ ਕਿੱਤੇ ਚ ਉਪਜੀਵਿਕਾ ਬਖਸ਼ੀ ਹੈ ਮਹਾਰਾਜ, ਅਸੀਂ ਸ਼ਾਇਦ ਇਸੇ ਕਿੱਤੇ ਕਰਕੇ ਸਾਡੇ ਤੇ ਮਹਾਰਾਜ ਦੀ ਕਿਰਪਾ ਹੋਈ ਹੈ। ਗੁਰੂ ਅਰਜਨ ਦੇਵ ਜੀ ਸਾਰੇ ਭਗਤਾਂ ਦੀ ਗਿਣਤੀ ਕਰ ਦਿੱਤੀ, ਗੋਬਿੰਦ 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 ਸਿੰਘ, ਨਾਮ ਦਿਓ ਮਨ ਲੀਣਾ, ਹਰ ਨਾਮ ਕੋ ਸ਼ੀਪਰ ਹੋਇਓ ਲਾਖੀਣਾ। ਜਿਹਨੇ ਲੋਕੀ ਅੱਧੀ ਦਮੜੀ ਦਾ ਚੀਮਾ ਸਮਝਦੇ, ਚੀਮਾ ਕਹਿ ਕੇ ਪਰਾਂ ਮੂੰਹ ਕਰ ਲੈਂਦੇ ਸੀ, ਮਹਾਰਾਜ ਕਹਿੰਦੇ ਅੱਜ ਉਹ ਲਾਖੀਣਾ ਲੱਖਾਂ ਦਾ ਬਣ ਗਿਆ। ਪਰ ਮੈਂ ਬੇਨਤੀ ਕਰਾਂ, ਦੁਨਿਆਵੀ ਲੋਕਾਂ ਵਾਸਤੇ ਉਦੋਂ ਬਣਿਆ ਲੱਖਾਂ ਦਾ ਜਦੋਂ 100 ਸਾਲ ਚਲੇ ਗਏ ਨੂੰ ਹੋ ਗਏ, ਉਦੋਂ ਨਹੀਂ ਬਣਿਆ ਕਿਸੇ ਨੇ। ਸੰਤ ਨੂੰ ਮੌਕੇ ਤੋਂ ਕੋਈ ਮੰਨਦਾ ਵੀ ਨਹੀਂ ਹੈ। ਮੈਂ ਹੀ ਬੇਨਤੀ ਕਰਾਂ, ਇੱਕ ਆਮ ਕਹਾਵਤ ਹੈ, ਕਹਿੰਦੇ ਸੰਤ ਆਪਣੇ ਆਉਣ ਤੋਂ 100 ਸਾਲ ਪਹਿਲਾਂ ਆ ਜਾਂਦਾ, ਜੇ 100 ਸਾਲ ਬਾਅਦ ਆਵੇ ਤਾਂ ਸਮਝਿਆ ਜਾਏ। ਭਾਵ ਕਿ ਲੋਕੀ ਉਹਨੂੰ 100 ਸਾਲ ਨੂੰ ਸਮਝਦੇ ਨੇ ਉਹ ਕੌਣ ਸੀ ਕੀ ਸੀ, ਜਦੋਂ ਹੁੰਦਾ ਉਦੋਂ ਸਮਝਦੇ ਨਹੀਂ, ਜਦੋਂ ਸਮਝ ਆਉਂਦੀ ਹੈ ਉਦੋਂ ਹੁੰਦਾ ਨਹੀਂ। ਫਿਰ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਕਿ ਗੋਬਿੰਦ 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 ਸਿੰਘ, ਨਾਮ ਦਿਓ ਮਨ ਦੀਣਾ, ਹਰ ਦਾਮ ਕੋ ਸ਼ੀਪਰ ਹੋਇਓ ਲਾਖੀਣਾ, ਬੁਨਣਾ ਤਨਮਿਆ ਤਿਆਗਿਆ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋਲਾ ਹੋਰਾ ਭਇਓ ਗੁਣੀ ਗਹੀਰਾ। ਜਿਹਨੂੰ ਨੀਚ ਕੁਲ ਦਾ ਜੁਲਾਹਾ ਕਹਿੰਦੇ ਸੀ, ਕਹਿੰਦੇ ਗੁਣ ਦਾ ਸਮੁੰਦਰ ਬਣ ਗਿਆ, ਗੁਣਾਂ ਦਾ ਪਹਾੜ ਬਣ ਗਿਆ। ਅੱਜ ਉਹਦੀ ਬਾਣੀ ਆਪਾਂ ਗਾਉਂਦੇ ਹਾਂ, ਉਸੇ ਦੀ ਬਾਣੀ ਚੱਲ ਰਹੀ ਹੈ। ਭਇਓ ਗੁਣੀ ਗਹੀਰਾ ਰਵਿਦਾਸ ਬੰਤਾ ਧੂਰ ਨਿਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸਿੰਘ ਹਰ ਦਰਸ਼ਨ ਪਾਇਆ। ਫਿਰ ਇੱਥੇ ਹੀ ਬਸ ਨਹੀਂ, ਕਹਿੰਦੇ ਛੋਟੇ ਛੋਟੇ ਦੇਖ ਲਓ ਸੰਤ ਕਿੱਥੇ ਬੈਠੇ ਸੀ, ਮੈਂ ਬੇਨਤੀ ਕਰ ਰਿਹਾ। ਫਿਰ ਕਹਿੰਦੇ ਸੈਨ ਲਾਈ ਬੁੱਤਕਾਰੀ ਆ, ਬੁੱਤੀਆਂ ਦਾ ਅਰਥ ਹੁੰਦਾ ਨਾ, ਪਹਿਲੇ ਜਵਾਨੇ ਚ ਬੁੱਤੀਆਂ ਕੀ ਹੁੰਦੀਆਂ ਸੀ, ਇੱਕ ਨਿਸ਼ਾਨੀ ਲੈ ਕੇ ਜਾਂਦੇ ਸੀ, ਜਦੋਂ ਅੱਖਰ ਵੀ ਨਹੀਂ ਬਣੇ ਸੀ ਅਜੇ, ਉਦੋਂ ਅੱਖਰ ਨਹੀਂ ਬਣੇ ਸੀ ਕਿ ਤੇਰੇ ਵਿਆਹ ਹੈ, ਗਿਣਤੀ ਕਿਸੇ ਆਉਂਦੀ ਨਹੀਂ ਸੀ, ਫਿਰ ਗੰਢਾ ਦੇ ਦਿੰਦੇ, ਪਤਾ ਨਹੀਂ ਕਿਹਾ ਗੰਢਾ ਨੇ, ਗਿਣਤੀ ਇਹ ਨਹੀਂ ਸੀ। ਫਿਰ ਕੀ ਕਰਨਾ, ਇੱਕ ਅੜ ਰੋਜ਼ ਖੋਲੀ ਜਾਏ, ਜਿਹਦੇ ਮੁੱਕੀਆਂ ਉਹਦੇ ਅੱਜ ਉਧਰ ਵੀ ਗੰਢਾ ਦੇ ਲੈਣੀ ਆ, ਉਹ ਆਪਣੀ ਖੋਲੀ ਜਾਂਦੇ ਸੀ। ਫਿਰ ਹੌਲੀ ਹੌਲੀ ਦਾਣਿਆਂ ਦੀ ਮੁੱਠੀ ਭੇਜਣ ਲੱਗ ਗਏ, ਕਿੰਨੀ ਘਬਰਾਹਟ ਆ, ਵੀ ਗਿਣਤੀ ਤੇ ਇਹ ਨਹੀਂ ਸੀ। ਇੱਕ ਦਾਣੇ ਮੁੱਠੀ ਭੇਜ ਦਿੱਤੀ, ਇੱਕ ਦਾਣਾ ਪਰਾਂ ਕਰਦਾ, ਇੱਕ ਬੰਦਾ ਅੱਗੇ ਕਰ ਲਿਆ, ਇੱਕ ਦਾਣਾ ਪਰੇਗਾ ਤਾਂ ਇਹ ਬੁੱਤੀਆਂ ਇੱਕ ਦੂਜੇ ਨੂੰ ਫਿਰ ਉਸ ਤੋਂ ਬਾਅਦ ਚਿੱਠੀਆਂ ਬਣ ਗਈਆਂ ਬੁੱਤੀਆਂ ਪਰ ਇੱਕ ਦੂਜੇ ਦੀ ਗੱਲ ਦੂਜੇ ਤੱਕ ਪਹੁੰਚਾਉਣੀ ਨੀ ਬੁੱਤੀ ਕਹਿੰਦੇ ਨੇ ਆਪਣੇ ਆਮ ਪਿੰਡਾਂ ਚ ਕਹਾਵਤ ਸੀ ਤਾਂ ਇਹ ਫਲਾਣਾ ਬੰਦਾ ਬੜੀਆਂ ਬੁੱਤੀਆਂ ਲਾਉਂਦਾ ਭਾਵ ਦੂਜੇ ਪਾਸੇ ਦੂਜਾ ਗੱਲਾਂ ਰਿਪਲਾਈ ਕਰਦਾ ਦੋ ਪਾਸੇ ਇਸ ਕਰਕੇ ਬੁੱਤੀਆਂ ਲਿਆਉਣ ਵਾਲਾ ਵਿਆਹਾਂ ਸਾਦੀਆਂ ਦੀਆਂ ਮਰਨ ਜਨਮ ਦੀਆਂ ਲੈ ਕਰਕੇ ਬੁੱਤੀਆਂ ਦੇ ਨਾਲ ਇੱਕ ਦੂਜੇ ਨੂੰ ਦੱਸਣ ਵਾਲਾ ਉਹ ਕੰਮ ਕਰਨ ਵਾਲਾ ਜੂਠੇ ਪਾਉਂਦੇ ਮੰਨਣ ਵਾਲਾ ਲੋਕਾਂ ਦੇ ਸਹਿਣ ਨਾਈ ਬੁੱਤਕਾਰੀ ਆ ਉਹ ਘਰ ਘਰ ਤੁਰਿਆ ਹਿਰਦੇ ਬਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ ਦੇਖੋ ਨਾ ਮੈਂ ਬੇਨਤੀ ਕਰ ਸੰਤ ਕਿੱਥੇ ਕਿੱਥੇ ਬੈਠੇ ਨੇ ਹੁਣ ਦੇਖ ਲਓ ਫਿਰ ਅੱਗੇ ਹੋਰ ਇੱਥੇ ਬਸ ਨਹੀਂ ਇਹ ਬਦ ਸੁਣ ਕੇ ਜਾਟ ਰੋਟ ਭਗਤੀ ਲਾਗਾ ਇਹਨਾਂ ਚੋਂ ਕੋਈ ਕਿਸੇ ਡੇੜੇ ਚ ਨਹੀਂ ਗਿਆ ਹੈ ਇਹਨਾਂ ਚੋਂ ਕਿਸੇ ਨੂੰ ਕੋਈ ਭੇਖ ਨਹੀਂ ਮਿਲਿਆ ਆਪਣੀ ਕਿੱਤਾ ਕਰਦੇ ਨੇ ਔਰ ਉਧਰ ਧੰਨਾ ਵੀ ਕੀ ਕਰਦਾ ਆਪਦੀ ਖੇਤੀ ਕਰਦਾ ਇਹ ਬਦ ਸੁਣ ਕੇ ਜਾਟ ਰੂ ਆਪਣੀ ਖੇਤੀ ਕਰਦਾ ਹੋਇਆ ਉੱਡ ਭਗਤੀ ਲਾਗਾ ਮਿਲੇ ਪੁਰ ਤੱਕ ਗੁਸਾਈਆਂ ਧੰਨਾ ਵੱਡ ਭਾਗਾ ਉਹਨਾਂ ਨੂੰ ਸੁਣ ਕੇ ਕਹਿੰਦੇ ਵੇ ਇਹਨਾਂ ਨੇ ਨਾ ਉਹਨੂੰ ਜਬ ਦਬ ਕੇ ਪਾ ਲਿਆ ਤੈਨੂੰ ਕੀ ਹੋਇਆ ਤੂੰ ਵੀ ਕਰ ਮਨਾ ਤੂੰ ਵੀ ਉਸ ਵਾਹਿਗੁਰੂ ਜਿੱਤੇ ਕਰ ਉਹਨੂੰ ਆਪਣੀ ਖੇਤੀ ਕਰਦਾ ਹੋਇਆ ਸਹਿਣ ਆਪਣੀਆਂ ਕਿਰਤ ਕਮਾਈ ਬੁੱਤੀਆਂ ਲਿਜਾਂਦਾ ਹੋਇਆ ਆਪਣੇ ਕੰਮ ਕਰਦਾ ਹੋਇਆ ਕਬੀਰ ਆਪਣਾ ਤਾਣਾ ਬਾਣਾ ਚਲਾਉਂਦਾ ਹੋਇਆ ਔਰ ਰਵਿਦਾਸ ਆਪਣੇ ਕਿੱਤੇ ਨੂੰ ਕਰਦਾ ਹੋਇਆ ਪੂਰਨ ਸੰਤ ਨੇ ਕਹਿਣ ਲੱਗੇ ਇਹੋ ਜਿਹੇ ਸੰਤਾਂ ਕੋਲ ਕਹਿੰਦੇ ਗੁਰਮੁਖ ਪਿਆਰਿਓ ਹਾਂਜੀ ਸੰਤ
ਆਦ ਭਏ ਮਨ ਨਿਰਮਲ
ਇਹੋ ਜਿਹੇ ਕੋਈ ਸੰਤ ਮਿਲ ਜਾਣ ਕਬੀਰ ਜੀ ਕਹਿੰਦਾ ਇਹੋ ਜਿਹੇ ਸੰਤ ਮਿਲ ਜਾਣ ਪੰਡਿਤ ਲੋਕੋ ਤੁਸੀਂ ਸੰਤ ਨਹੀਂ ਹੋ ਤੁਹਾਡੇ ਤਾਂ ਪੰਡਿਤ ਲੋਕ ਹੈ ਕਿਉਂ ਵਿਵਹਾਰ ਤੁਹਾਡਾ ਤੇ ਵਿਦਿਆ ਪੜ੍ਹਨੀ ਵਿਵਹਾਰ ਹੈ ਕਿਰਤ ਹੈ ਤੁਹਾਡੀ ਤਾਂ ਇਹ ਮੈਂ ਤਾਣੀ ਬੁਣ ਕੇ ਇਹੋ ਕਰ ਲੈਂਦਾ ਔਰ ਤੁਸੀਂ ਵਿਦਿਆ ਪੜ੍ਹ ਕੇ ਲੋਕਾਂ ਨੂੰ ਇਹ ਪੜ੍ਹ ਕੇ ਉਹੀ ਕਰਦੇ ਕਮਾਈ ਸਾਡੀ ਇੱਕੋ ਹੀ ਹੈ ਦੋਵਾਂ ਦੀ ਤੁਸੀਂ ਮੇਰੀ ਤਾਣੀ ਪਰ ਮੈਂ ਆਪਣੇ ਤਾਣੀ ਨਾਲ ਆਪਣੇ ਗੁਜਰਾਨ ਕਰਨਾ ਤੁਸੀਂ ਆਪਣੇ ਅੱਖਰਾਂ ਨਾਲ ਕਰ ਰਹੇ ਹੋ ਫਰਕ ਕੀ ਹੈ ਹੋਰ ਇਸ ਕਰਕੇ ਕਹਿਣ ਲੱਗੇ ਇਹੋ ਜਿਹੇ ਜਿਹੜੇ ਸੰਤ ਹੁਣ ਨਾਮ ਦੇ ਰੱਸੀਏ ਵਾਹਿਗੁਰੂ ਦੇ ਪਿਆਰੇ ਸੰਤ ਉਹਨਾਂ ਦੇ ਪ੍ਰਸਾਦ ਕਿਰਪਾ ਦੇ ਨਾਲ
ਭਏ ਮਨ ਨਿਰਮਲ
ਫਿਰ ਕਹਿੰਦੇ ਮਨ ਨਿਰਮਲ ਹੋ ਜਾਂਦਾ ਜੇ ਕਿਤੇ ਇਹੋ ਜਿਹੇ ਸੰਤ ਮਹਾਤਮਾ ਮਿਲ ਜਾਣ ਨਾਮ ਦੇ ਰੱਸੀਏ ਨਾਮ ਦੇ ਪਿਆਰੇ ਨਾਮ ਜਪਣ ਵਾਲੇ ਉਹਨਾਂ ਦੇ ਮਿਲਣ ਦਾ ਇਹੋ ਹੀ ਸਭ ਤੋਂ ਵੱਡਾ ਕਾਰਨ ਤੇ ਉਹਦੀ ਪਛਾਣ ਹੋਵੇਗੀ ਕਿ ਉਹਨਾਂ ਦੇ ਬੈਠਣ ਦੇ ਨਾਲ ਮਿਲਣ ਦੇ ਨਾਲ ਮਨ ਵਿੱਚ ਕੋਈ ਰਸ ਆਏਗਾ ਥੋੜਾ ਬਹੁਤਾ ਜਿੰਨੀ ਕਿਸੇ ਦੀ ਕਮਾਈ ਹੋਵੇਗੀ ਮਨ ਨੂੰ ਕੋਈ ਖਰਾਬ ਆਏਗਾ ਕਿ ਸਕੂਨ ਮਿਲੇਗਾ ਮਨ ਨੂੰ ਔਰ ਜੇ ਪੂਰਨ ਮਿਲ ਜਾਣ ਫਿਰ ਕਹਿਣ ਲੱਗੇ ਮਨ ਨਿਰਮਲ ਹੋ ਜਾਂਦਾ ਬਿਲਕੁਲ ਨਿਰਮਲ ਮਨ ਔਰ ਪਰਮਾਤਮਾ ਜਿੱਥੇ ਮਨ ਨਿਰਮਲ ਹੋ ਗਿਆ ਨਾ ਪਰਮਾਤਮਾ ਆਪੇ ਹੀ ਆਵਰਦਾ ਪਰਮਾਤਮਾ ਨੂੰ ਨਹੀਂ ਕਿ ਉੱਥੇ ਜਾ ਕੇ ਛੱਡਣਾ ਪੈਂਦਾ ਜਿਵੇਂ ਸੂਰਜ ਸਾਡੇ ਆ ਕੇ ਸਾਰਿਆਂ ਦੁਆਰਾ ਤੇ ਦਸਤਕ ਦਿੰਦਾ ਹੈ ਪਰ ਅਸੀਂ ਆਪਣੇ ਦਰਵਾਜ਼ੇ ਬੰਦ ਕੀਤੇ ਹੋਏ ਨੇ ਸੂਰਜ ਨੂੰ ਲਾਉਣ ਦੀ ਲੋੜ ਨਹੀਂ ਹੈ ਦਰਵਾਜ਼ਾ ਖੋਲੋ ਸੂਰਜ ਦੀਆਂ ਕਿਰਨਾਂ ਭੱਜ ਕੇ ਅੰਦਰ ਆਉਂਦੀਆਂ ਨੇ ਆਪ ਹੀ ਆਉਂਦੀਆਂ ਨੇ ਉੱਥੇ ਆ ਕੇ ਦੁਆਰ ਤੇ ਖੜੀਆਂ ਨੇ ਖੁੱਲੇ ਤਾਂ ਸਹੀ ਕਿਸੇ ਪਾਸਿਓਂ ਥੋੜਾ ਬਹੁਤਾ ਇਸੇ ਤਰ੍ਹਾਂ ਪਰਮਾਤਮਾ ਵੀ ਸਾਰੇ ਪਰਿਪੂਰਨ ਭਰਿਆ ਹੋਇਆ ਉਹ ਸਾਡੇ ਅੰਦਰ ਪ੍ਰਕਾਸ਼ ਕਰਨ ਨੂੰ ਤਿਆਰ ਬੈਠਾ ਹੈ ਪਰ ਅਸੀਂ ਆਪਣੇ ਮਨ ਨੂੰ ਨਿਰਮਲ ਕਰੀਏ ਬੂਹਾ ਖੋਲੀਏ ਤੇ ਸਹੀ ਸਾਡੇ ਬੂਹੇ ਹੀ ਬੰਦ ਨੇ ਉਹ ਬੰਦ ਨਹੀਂ ਹੈ ਉਹ ਨੂਰ ਤੇ ਹਰ ਵੇਲੇ ਹਰ ਥਾਂ ਤੇ ਵਰਤ ਰਿਹਾ ਹੈ ਹਰ ਜਗ੍ਹਾ ਤੇ ਪ੍ਰਾਪਤ ਹੈ ਕੋਈ ਜਗ੍ਹਾ ਇਸ ਦੀ ਖਾਲੀ ਨਹੀਂ ਹੈ ਉਹ ਨੂਰ ਹੀ ਨੂਰ ਹੈ ਔਰ ਸਾਡੇ ਅੰਦਰ ਪ੍ਰਵੇਸ਼ ਕਰਨ ਵਾਸਤੇ ਆਲੇ ਦੁਆਲੇ ਚੱਕਰ ਲਾਉਂਦਾ ਜ਼ੋਰ ਜ਼ੋਰ ਨਾਲ ਕਿੱਥੋਂ ਦੀ ਪ੍ਰਵੇਸ਼ ਕਰਾਂ ਪਰ ਅਸੀਂ ਆਪਣੇ ਦਰਵਾਜ਼ੇ ਦੁਨੀਆਂ ਵੱਲ ਖੋਲ ਰੱਖੇ ਨੇ ਪਰਮਾਤਮਾ ਵੱਲੋਂ ਬੰਦ ਨੇ ਬਸ ਇੰਨਾ ਹੀ ਫਰਕ ਹੈ ਕਿ ਪਰਮਾਤਮਾ ਵੱਲ ਖੁੱਲ ਜਾਣ ਦੁਨੀਆਂ ਵੱਲੋਂ ਬੰਦ ਹੋ ਜਾਣ ਫਿਰ ਕਬੀਰ ਜੀ ਨੇ ਕਿਹਾ ਮੂੰਦ ਲੀਏ ਦਰਵਾਜ਼ੇ ਜਦੋਂ ਇਹ ਸਾਰੇ ਦਰਵਾਜ਼ੇ ਬੰਦ ਕਰ ਰਹੇ ਨੇ ਨੌ ਦੁਆਲ ਜਿਹੜੇ ਹਨ ਕਹਿੰਦੇ ਫਿਰ ਬਾਜੀ ਵਾਲੇ ਅਨਹਦ ਬਾਜੇ ਫਿਰ ਕਹਿੰਦੇ ਅਨਹਦ ਬਾਜੇ ਆਨੰਦਮਈ ਬਾਜੇ ਵੱਜ ਪੈਂਦੇ ਨੇ ਫਿਰ ਉਹ ਰਸ ਦੇ ਬਾਜੇ ਵੱਜ ਪੈਂਦੇ ਨੇ ਜਿਹੜੇ ਬਾਜਿਆਂ ਦਾ ਰਸ ਸਵਾਦ ਦੱਸਿਆ ਨਹੀਂ ਜਾ ਸਕਦਾ ਦੱਸਣ ਤੋਂ ਪਰੇ ਹੈ ਤੋ ਐਸੇ ਜੇ ਸੰਤ ਮਿਲ ਜਾਣ ਉਹਨਾਂ ਦੇ ਮਿਲਣ ਦੇ ਨਾਲ ਮਨ ਨਿਰਮਲ ਹੋ ਜਾਂਦਾ ਹੈ ਮੈਲ ਤੋਂ ਰਹਿਤ ਹੋ ਜਾਂਦਾ ਹੈ
ਹਰ ਕੀਰਤਨ ਮੈਂ ਅਨ ਦਿਨ ਜਾਗਾ
ਫਿਰ ਕੀ ਉਹਦੀ ਨਿਸ਼ਾਨੀ ਕੀ ਹੈ ਜਿਹਦਾ ਮਨ ਰੰਗਿਆ ਗਿਆ ਨਿਰਮਲ ਹੋ ਗਿਆ ਕਹਿਣ ਲੱਗੇ ਉਹਨਾਂ ਦੀ ਨਿਸ਼ਾਨੀ ਸਭ ਤੋਂ ਵੱਡੀ ਇਹ ਹੈ ਹਰ ਕੀਰਤਨ ਮੈਂ ਅਨ ਦਿਨ ਜਾਗਾ ਭਾਵ ਹਰੀ ਦੇ ਕੀਰਤਨ ਸੁਣਨ ਵਾਸਤੇ ਉਹ ਜਾਗਦਾ ਹੈ ਤੇ ਵਿਸ਼ੇ ਵਿਕਾਰਾਂ ਨੂੰ ਸੁਣਨ ਵਾਸਤੇ ਉਹ ਆਲਸੀ ਹੈ ਸੁੱਤਾ ਹੈ ਹੁਣ ਆਪਣੇ ਵੀ ਆਪਾਂ ਦੇਖੋ ਵੀ ਅਸੀਂ ਕਿਹੜੇ ਪਾਸੇ ਜਾਗਦੇ ਹਾਂ ਅਸੀਂ ਜਾਗਦੇ ਹਾਂ ਕਿ ਬਾਣੀ ਵੱਲੋਂ ਅਸੀਂ ਘੋਲ ਕਰਿਆ ਨਾਮ ਕੀ ਵੇਦਾ ਪੈ ਪੈ ਸੋਇਆ ਬੁਰੇ ਕੰਮ ਕਹੋ ਊਟ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ। ਸਾਨੂੰ ਦੁਨਿਆਵੀ ਰਸ ਦੇ ਵਿੱਚ ਅੱਜ ਸਾਰੇ ਰਸ ਨਹੀਂ ਹੁੰਦੇ, ਭੰਗੜੇ ਪਾਵਾਂਗੇ ਸਿਰ ਜਾਤ, ਤੇ ਕਦੇ ਬਾਣੀ ਸੁਣਨ ਵਾਸਤੇ ਵੀ ਜਾ ਕੇ ਦੇਖਿਆ ਕਦੇ? ਨਹੀਂ, ਬਹੁਤ ਔਖਾ ਹੈ। ਬਾਣੀ ਸੁਣਨ ਵਾਸਤੇ ਤੁਸੀਂ ਸੁਣੋ, ਸੁਣਨੀ ਚਾਹੀਦੀ ਹੈ, ਪਰ ਮੈਨੂੰ ਨਹੀਂ ਤੈਨੂੰ, ਇਹ ਤਾਂ ਕਹਿਣਗੇ ਸਾਰੇ। ਸੋ ਗੁਰਮੁਖ ਪਿਆਰੇ, ਇਸ ਕਰਕੇ ਜਿਹੜੇ ਉਸ ਉਹ ਅਣ ਦਿਨ ਜਿਹੜੇ ਦਿਨ ਤੇ ਰਾਤ ਇੱਕ ਰਸ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਵਿੱਚ ਜਾਗਦੇ ਨੇ, ਉਹਨਾਂ ਦੇ ਅੰਦਰ ਬਾਣੀ ਹੀ ਫੁੱਟ-ਫੁੱਟ ਪੈਂਦੀ ਹੈ, ਨਾਮ ਹੀ ਨਿਕਲਦਾ ਹੈ, ਉਹ ਐਸੇ ਗੁਰਮੁਖ ਪਿਆਰੇ ਬਣ ਜਾਂਦੇ ਹਨ ਜਿਨ੍ਹਾਂ ਦਾ ਮਨ ਨਿਰਮਲ ਹੋ ਜਾਂਦਾ ਹੈ। ਰਹਾਓ ਦੇ ਕੇ ਕਬੀਰ ਜੀ ਫੁਰਮਾ ਰਹੇ ਹਨ ਜੀ,
ਪਰਵਾ ਪ੍ਰੀਤਮ ਕਰੋ ਵਿਚਾਰ।
ਹੁਣ ਪਹਿਲਾਂ ਨਸਿਆ ਤੋਂ ਸ਼ੁਰੂ ਕੀਤੇ ਨੇ, ਅਮਾਵਸ ਦੇ ਇਹ ਦੱਸਿਆ, ਹੁਣ ਪਰਵਾ ਕਹਿੰਦੇ ਨੇ ਪਹਿਲੀ ਥਿੱਤ ਨੂੰ, ਕਿਉਂਕਿ ਥਿੱਤਾਂ 15 ਹੁੰਦੀਆਂ ਨੇ ਔਰ ਇਹ ਮੱਸਿਆ ਤੋਂ ਅਗਲੇ ਦਿਨ ਥਿੱਤ ਸ਼ੁਰੂ ਹੁੰਦੀ ਹੈ। ਏਕਮ ਦੂਜ ਚੰਦ ਵੱਧ ਹੈ 15 ਦਿਨ, ਇਹਨੂੰ ਚਾਨਣਾ ਪੱਖ ਕਹਿੰਦੇ ਨੇ, ਇਹਨੂੰ ਸੁਧੀ ਪੱਖ ਵੀ ਕਹਿੰਦੇ ਨੇ। ਔਰ ਮੱਸਿਆ ਤੋਂ ਲੈ ਕੇ 15 ਦਿਨ ਪੂਰਨਮਾਸੀ ਤੱਕ ਇਹ ਸੁਧੀ ਪੱਖ ਹੁੰਦਾ, ਚਾਨਣਾ ਪੱਖ ਹੁੰਦਾ, ਔਰ ਜਦੋਂ ਪੂਰਨਮਾਸੀ ਤੋਂ ਅਗਲੇ ਦਿਨ ਫਿਰ ਨਿਹਰ ਪੱਖ ਹੁੰਦਾ, ਫਿਰ ਇੱਕ ਇੱਕ ਕਲਾ ਘੱਟਦੀ ਜਾਂਦੀ ਹੈ ਚੰਦਰਮਾ ਨੂੰ, ਉਹਨੂੰ ਫਿਰ ਕਹਿੰਦੇ ਨੇ ਇਹ ਵਧੀ ਪੱਖ, ਭਾਵ ਨਿਹਰਾ ਪੱਖ। ਫਿਰ ਇਹ ਪੂਰਾ ਇੱਕ ਮਹੀਨਾ ਇਸ ਤਰ੍ਹਾਂ ਤਾਲਮੇਲ ਬਣਦਾ ਹੈ ਕਿ ਪੂਰਨਮਾਸੀ ਤੋਂ ਲੈ ਕਰਕੇ ਮੱਸਿਆ ਤੱਕ ਘਟਦਾ ਚੰਦਰਮਾ, ਔਰ ਮੱਸਿਆ ਤੋਂ ਲੈ ਕੇ ਪੂਰਨਮਾਸੀ ਤੱਕ ਪੂਰਾ ਚੰਦਰਮਾ ਵੱਧਦਾ ਵੱਧਦਾ ਪੂਰਾ ਵੱਧ ਜਾਂਦਾ। ਇਹਨੂੰ 15 ਥਿੱਤਾਂ ਕਹਿੰਦੇ ਨੇ, ਔਰ ਇਹ ਕੁਦਰਤੀ ਸਾਲ ਹੈ, ਇਹ ਕੁਦਰਤ ਨੇ ਬਣਾਇਆ ਆਪਣੇ ਹਿਸਾਬ ਕਿਤਾਬ ਦੇ ਨਾਲ ਚੰਦਰਮਾ ਆਪਣੇ ਸਾਲ ਨੂੰ ਪੂਰੀਆਂ ਪਰਿਕਰਮਾ ਜਿਹੜੀਆਂ 12 ਪਰਿਕਰਮਾ ਧਰਤੀ ਦਾ ਕਰਕੇ ਸਾਲ ਬਣਾਉਂਦਾ, ਇਹਦੇ 355 ਦਿਨ 8 ਘੰਟੇ 45 ਮਿੰਟ ਤੇ 47 ਸੈਕਿੰਡ ਨੇ ਸਾਰੇ, ਇੰਨਾ ਟਾਈਮ ਲਾਉਂਦਾ। ਫਿਰ ਸੂਰਜ ਦਾ ਚੱਕਰ ਜਿਹੜਾ 365 ਦਿਨ ਅਤੇ ਕੁਝ ਘੰਟੇ ਨੇ, 6-7 ਘੰਟੇ ਔਰ ਕੁਝ ਮਿੰਟ ਤੇ ਸੈਕਿੰਡ ਵੀ ਉੱਪਰ ਹਨ। ਹੁਣ ਸੂਰਜ ਦਾ ਦਿਨ ਤੇ ਚੰਦਰਮਾ ਦੇ ਦਿਨ ਦਾ ਫਰਕ ਪੈਂਦਾ ਸਾਲ ਦਾ 10 ਦਿਨਾਂ ਦਾ, ਘੱਟੋ ਘੱਟ 10 ਦਿਨਾਂ ਦਾ ਫਰਕ ਹੈ, ਕਿਉਂਕਿ ਚੰਦਰਮਾ ਦਾ ਸਾਲ ਜਿਹੜਾ 12 ਮਹੀਨੇ 12 ਪਰਿਕਰਮਾ ਉਹ ਧਰਤੀ ਦੀ ਕਰਦਾ, ਉਹ 355 ਦਿਨ 8 ਘੰਟੇ 45 ਮਿੰਟ ਤੇ 46 ਸੈਕਿੰਟਾਂ ਚ ਕਰਦਾ। ਔਰ ਜਿਹੜਾ ਸੂਰਜ ਹੈ, ਸੂਰਜ ਦਾ ਚੱਕਰ ਜਿਹੜਾ ਹੈਗਾ ਉਹ ਸੂਰਜੀ ਸਾਲ ਹੈ ਜਿਹੜਾ, ਉਹ 365 ਦਿਨ 5 ਘੰਟੇ 45 ਮਿੰਟ ਕੁਝ ਸੈਕਿੰਟਾਂ ਦੇ ਵਿੱਚ ਕਰਦਾ। ਹੁਣ ਇਹਨਾਂ ਦਾ 10 ਦਿਨਾਂ ਦਾ ਆਪਸ ਵਿੱਚ ਜਿਹੜਾ ਫਰਕ ਰਹਿ ਗਿਆ, ਹੁਣ ਕੁਦਰਤ ਨੇ ਆਪਣੇ ਨਿਯਮਾਂ ਨਾਲ ਸਾਲ ਬਣਾਏ ਆ। ਆਹ ਜਿਹੜੇ ਬਹੁਤ ਰੌਲਾ ਪਾਉਂਦੇ ਨੇ, ਗੰਤਰੀ ਫਲਾਣੇ ਨੇ ਬਣਾਈ ਹੈ, ਝਿਲਕੇ ਨੇ ਬਣਾਈ ਹੈ, ਬਲਕਿ ਦੁਨੀਆਂ ਦੇ ਕੈਲੰਡਰ ਸਭ ਮਨੁੱਖ ਨੇ ਬਣਾਏ ਨੇ ਬਾਕੀ, ਔਰ ਜਿਹੜੇ ਜਿਹਨੂੰ ਅਸੀਂ ਬਿਕਰਮੀ ਕੈਲੰਡਰ ਕਹਿੰਦੇ ਹਾਂ, ਬਿਕਰਮੀ ਕੈਲੰਡਰ ਹੈ ਨਹੀਂ ਕੋਈ, ਅਸੀਂ ਬੇਸਮਝ ਨਾਲ ਬਿਕਰਮੀ ਕਹੀ ਜਾਂਦੇ ਹਾਂ। ਬਿਕਰਮਾ ਤੇ ਚੱਲਦੇ ਇਹਨਾਂ ਤਿੱਥਾਂ ਦੇ ਵਿੱਚ ਤੇ ਸਾਲਾਂ ਦੇ ਵਿੱਚ ਉਹ ਜੰਮੇ ਹੈ, ਉਹ ਤਾਂ ਬਿਕਰਮਾ ਤੇ ਜੰਮੇ ਸਾਰਾ ਤਾਂ 2066 ਸਾਲ ਹੋਏ ਨੇ। ਤਿੱਥਾਂ ਚੰਦਰਮਾ ਪਹਿਲਾਂ ਵੀ ਚੜ੍ਹਦਾ ਸੀ, ਸ਼ਨੀ ਸੋਮ ਮੰਗਲਵਾਰ ਐਤਵਾਰ ਦਿਨ ਪਹਿਲਾਂ ਵੀ ਸਨ, ਔਰ ਇਹ ਸਾਰਾ ਚੱਕਰ ਜਿਹੜਾ ਪ੍ਰਿਥਵੀ ਦਾ ਪਹਿਲਾਂ ਵੀ ਚੱਲਦਾ ਸੀ। ਇਹ ਅਸੀਂ ਕਈ ਵਾਰੀ ਸਾਨੂੰ ਪਤਾ ਹੁੰਦਾ ਨਹੀਂ, ਐਵੀਂ ਗੱਲ ਨੂੰ ਉਸ ਦਾ ਜੋੜ ਦਿੰਦੇ ਹਾਂ। ਬਿਕਰਮਾ ਦਾ ਸੰਮਤ ਹੈ, ਸੰਮਤ ਕੋਈ ਵੀ ਚਲਾ ਸਕਦਾ, ਆਪਣਾ ਤੁਸੀਂ ਵੀ ਚਲਾਉਂਦੇ ਹਾਂ, ਆਪਣੇ ਬੱਚਿਆਂ ਦਾ ਜਨਮ ਦਿਨ ਮਨਾਉਂਦੇ ਨੇ ਘਰਾਂ 'ਚ, ਮੇਰਾ ਬੱਚਾ ਅੱਜ 25 ਸਾਲ ਦਾ, ਅੱਜ 30 ਸਾਲ ਦਾ, ਅੱਜ 5 ਸਾਲ ਦਾ, 10 ਸਾਲ ਦਾ, ਇਹ ਆਪਣਾ ਸੰਮਤ ਹੈ। ਉਹਨੇ ਬਿਕਰਮਾ ਰਾਜਾ ਸੀ, ਉਹਦਾ ਜ਼ਿਆਦਾ ਚੱਲ ਗਿਆ, ਉਹ ਦੁਨੀਆਂ ਨੇ ਮੰਨ ਲਿਆ, ਧਰਮੀ ਰਾਜਾ ਸੀ, ਉਹਦੀਆਂ ਗੱਲਾਂ ਲੋਕਾਂ ਨੇ ਸੰਗਲੀਆਂ ਮੰਨ ਲਈਆਂ, ਉਸਨੂੰ ਉਹ ਸਾਨੂੰ ਸਾਲ ਬਣਾ ਲਿਆ। ਔਰ ਈਸਾ ਮਸੀਹ ਹੋਇਆ, ਉਹਨੇ ਈਸਵੀ ਸਾਲ ਬਣਾ ਲਿਆ। ਮੁਸਲਮਾਨਾਂ ਨੇ ਆਪਣਾ ਜਿਹੜਾ ਇਸਲਾਮੀ ਕੈਲੰਡਰ ਹੈ ਉਹ ਮੁਹੰਮਦ ਤੋਂ ਸ਼ੁਰੂ ਹੋਇਆ, ਕਿਉਂਕਿ ਆਪੋ ਆਪਣੇ ਰਹਿਤ ਹੁੰਦਾ, ਸਿੱਖਾਂ ਦਾ ਗੁਰੂ ਨਾਨਕ ਤੋਂ ਸ਼ੁਰੂ ਹੋਇਆ। ਜਿਹੜਾ ਸਾਡਾ ਕੈਲੰਡਰ ਹੈ ਅਸਲੀ, ਉਹ ਸਾਡਾ ਗੁਰੂ ਨਾਨਕ ਤੋਂ ਚੱਲਿਆ। ਲੋੜ ਤੇ ਇਹ ਹੈ ਕਿ ਜਾ ਤੇ ਅਸੀਂ ਆਪਣੇ ਕੈਲੰਡਰ ਨੂੰ ਯਾਦ ਨਹੀਂ ਕਰਦੇ। ਹੁਣ ਕਿਸੇ ਨੇ ਪੁੱਛੋ ਗੁਰੂ ਨਾਨਕ ਦੇਵ ਦਾ, ਹੁਣ ਕਹਿਮਾ ਸਭ ਤੇ ਸਿੱਖਾਂ ਦਾ ਕਿਸੇ ਨੂੰ ਪਤਾ ਨਹੀਂ ਹੈ, ਈਸਾਈਆਂ ਦਾ ਪੁੱਛੋ ਤਾਂ ਹੁਣ ਹੀ ਦੱਸ ਦੇਣਗੇ, ਬਹੁਤਿਆਂ ਨੂੰ ਦੂਜੇ ਵੀ ਨਹੀਂ ਪਤਾ। ਸੋ ਇਸ ਕਰਕੇ ਗੁਰਮੁਖ ਪਿਆਰੇ, ਲੋੜ ਤੇ ਹੈ ਕਿ ਸਾਨੂੰ ਅਸੀਂ ਆਪਣੇ ਵਿਰਸੇ ਨੂੰ ਸੰਭਾਲੀਏ, ਕਿ ਸਾਡਾ ਜਿਹੜਾ ਸੰਮਤ ਹੈ ਉਹ ਗੁਰੂ ਨਾਨਕ ਤੋਂ ਸ਼ੁਰੂ ਹੋਇਆ ਤੇ 542 ਮਾਇਕ ਦੀ ਚੱਲ ਰਿਹਾ, ਜਿਹੜਾ 542 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਇਸ ਸੰਸਾਰ ਤੇ ਆਏ, ਉਹਨਾਂ ਦਾ ਅਸੀਂ ਜਿਹੜਾ ਹੈ ਦਿਨ ਮਨਾਈਏ, ਉਹਨੂੰ ਯਾਦ ਕਰੀਏ। 542ਵਾਂ ਅਸੀਂ ਆਪਣੇ ਤਰੀਕਾ ਉਹ ਤੇ ਲਿਖਣੀਆਂ ਸ਼ੁਰੂ ਕਰੀਏ, ਫਿਰ ਤਾਂ ਮੰਨੀਏ। ਆਪਣੇ ਕਾਰਡਾਂ ਤੇ ਆਪਣੇ ਵਿਆਹ ਸ਼ਾਦੀਆਂ ਚ ਅਸੀਂ ਕਿਤੇ ਲਿਖਦੇ ਹੀ ਨਹੀਂ ਹਾਂ, ਲੋੜ ਹੀ ਨਹੀਂ ਹੈ, ਰੌਲਾ ਸੁੱਕਾ ਹੀ ਪਾਇਆ। ਚਲੋ ਨਾ ਵੀ ਲਿਖੋ ਪਰ ਰੌਲਾ। ਇਸ ਕਰਕੇ ਗੁਰਮੁਖ ਪਿਆਰਿਓ, ਉਹ ਮੈਂ ਬੇਨਤੀ ਕਰ ਰਿਹਾ ਸੀ ਕਿ ਚੰਦਰਮਾ ਜਦੋਂ ਉਹ ਚੱਕਰ ਆਪਣਾ ਪੂਰਾ ਕਰਦਾ 355 ਦਿਨਾਂ ਚ, ਫਿਰ 10 ਦਿਨਾਂ ਚ ਫਰਕ ਰਹਿ ਗਿਆ, ਫਿਰ ਤੀਜੇ ਸਾਲ ਜਾ ਕੇ ਉਸ ਵਿੱਚ ਚੰਦਰਮਾ ਪੂਰਾ ਕਰ ਲਿਆ, ਇੱਕ ਮਹੀਨਾ ਵੱਧ ਜਾਂਦਾ, ਤੀਜਾ ਸਾਲ ਉਹ ਜਾ ਕੇ 13 ਮਹੀਨੇ ਦਾ ਹੋ ਜਾਂਦਾ। ਜੇ ਪਿਛਲੇ ਸਾਲ 2 ਵਿਸਾਖ ਸੀ, 13 ਪਿਛਲਾ ਸਾਲ ਜਿਹੜਾ ਸੀ ਉਹ 13 ਮਹੀਨਿਆਂ ਦਾ ਸੀ ਚੰਦਰਮਾ ਦਾ, ਉਹ ਜਿਹੜੇ 10 ਦਿਨਾਂ ਦਾ ਫਰਕ ਹੈ ਉਹਨੂੰ ਕੁਦਰਤ ਨੇ ਆਪਣੇ ਹਿਸਾਬ ਨਾਲ ਕੱਢਿਆ, ਉਹ ਜਾ ਕੇ ਫਿਰ ਕਰ ਲਿਆ। ਇਹ ਕੁਦਰਤੀ ਸਾਲ ਨੇ। ਔਰ ਜਿਹੜਾ ਜਿਹਨੂੰ ਅਸੀਂ ਵਿਕਰਮਾ ਕਹਿੰਦੇ, ਜਿਹਨੂੰ ਪ੍ਰਵਿਸ਼ਟੇ ਕਹਿੰਦੇ, ਜਿਹੜਾ ਜੇਠ ਹਾੜ ਆਪਾਂ ਮੰਨਦੇ ਹਾਂ, ਹੁਣ ਜੀ ਸੰਗਰਾਂਦਾ ਮਨਾਉਂਦੇ ਹਾਂ, ਇਹ ਵੀ ਕਿਸੇ ਮਨੁੱਖ ਨੇ ਬਣਾਇਆ ਨਹੀਂ। ਇਹਨੂੰ ਵੀ ਬਣੇ ਬਣਾਏ ਨੂੰ ਸਮਝਿਆ ਕਿ ਸੂਰਜ ਦੇ 12 ਰਸਤੇ ਨੇ, ਇਹਨਾਂ ਨੂੰ ਸਮਝਿਆ ਕਿ ਕਹਿੰਦੇ ਕਿਹੜੇ ਰਸਤੇ 'ਚ ਕਦੋਂ ਜਾਂਦਾ। ਮੇਖ ਰਸਤਾ ਹੈ ਵਿਸਾਖੀ ਦਾ, ਇਹ ਵਿਸਾਖੀ ਵੱਲ ਨੂੰ ਮੇਖ ਰਾਹ ਜਾਂਦਾ ਹੈ, ਉਹ ਅਗਲੇ ਦਿਨ ਫਿਰ ਦੂਜੇ 'ਚ ਬਦਲਦਾ ਅਗਲੇ ਮਹੀਨੇ ਤੋਂ ਬਾਅਦ। ਔਰ ਇਹ ਸੂਰਜ ਦਾ ਚੱਕਰ ਕਦੇ ਕਿਸੇ ਮਹੀਨੇ 'ਚ 29 ਦਿਨ ਰਹਿੰਦਾ, ਔਰ ਕਿਸੇ ਰਸਤੇ 'ਚ ਇਹ 30 ਦਿਨ ਰਹਿੰਦਾ, ਕਿਸੇ 'ਚ 31 ਦਿਨ ਰਹਿੰਦਾ, ਕਿਸੇ 'ਚ 32 ਵੀ ਰਹਿੰਦਾ। ਇਸ ਕਰਕੇ ਕਿਉਂਕਿ ਉਹ ਜਿਹੜੇ ਦਿਨ ਪੂਰੇ 65 ਪੂਰੇ ਕਰਨ ਵਾਸਤੇ ਇਹਦੇ ਇਸ ਤਰ੍ਹਾਂ ਮਹੀਨੇ ਬੜੇ ਹੋ ਜਾਂਦੇ। ਸੋ ਕੁਦਰਤ ਨੇ ਜੋ ਬਣਾਇਆ ਇਹ ਨਿਯਮ ਉਹਨਾਂ ਨੂੰ ਸਮਝਿਆ, ਪਰ ਜਿਹੜੇ ਦੂਜੇ ਸਾਲ ਦੇ ਬਲਕਿ ਉਹ ਸੂਰਜ ਦੇ ਨਿਯਮਾਂ ਨਾਲ ਨਹੀਂ ਚੱਲਦੇ ਹਨ, ਉਹ ਆਪਣੇ ਬਣਾਏ ਨੇ, ਆਪਣੀ ਮਰਜ਼ੀ ਨਾਲ ਜੀ ਮਰਜ਼ੀ ਬਣਾਈ ਚੱਲੋ। ਪਰ ਜਿਹੜੇ ਸੂਰਜ ਨਿਯਮ ਨੇ ਉਹ ਸੰਗਰਾਂਦ ਦਾ ਅਰਥ ਹੀ ਆਉਂਦਾ ਸੂਰਿਆ ਕ੍ਰਾਂਤੀ, ਕਿ ਸੂਰਜ ਨੇ ਆਪਣਾ ਰਸਤੇ ਕ੍ਰਾਂਤੀ ਦਾ ਅਰਥ ਬਦਲਾਓ, ਅੱਜ ਸੂਰਜ ਨੇ ਆਪਣਾ ਰਸਤਾ ਬਦਲਿਆ। ਇਹ ਸੰਸਕ੍ਰਿਤ ਸੂਰਿਆ ਕ੍ਰਾਂਤੀ, ਪੰਜਾਬੀ 'ਚ ਆਪਾਂ ਇਹਨੂੰ ਸੰਕ੍ਰਾਂਤ ਕਹਿਣ ਲੱਗ ਗਏ, ਹੌਲੀ ਸੰਗਰਾਂਦ ਕਹਿਣ ਲੱਗ ਗਏ, ਕਿ ਭਾਈ ਇਹ ਦਿਨ ਸੂਰਜ ਨੇ ਆਪਣਾ ਰਸਤਾ ਬਦਲ ਕੇ ਦੂਜੇ ਰਸਤੇ 'ਚ ਗਏ। ਇਸ ਕਰਕੇ ਇਹ 12 ਰਸਤੇ ਨੇ, 12 ਰਸਤਾ ਬਦਲਦੇ ਸੂਰਜ ਆਪਣੇ, ਇਹ 12 ਰਾਸੀਆਂ 12 ਰਸਤੇ ਹਨ, ਔਰ ਉਸਦੇ ਹਿਸਾਬ ਨਾਲ ਸੂਰਜ ਦਾ ਇਹ ਚੱਕਰ ਹੈ, ਚਾਲ ਹੈ ਆਪਣੀ ਸੂਰਜ ਦੀ, ਉਸ ਨਾਲ ਇਹ ਸਾਲ ਜਿਹੜਾ ਬਣਿਆ। ਸੋ ਉਹਨੂੰ ਸਮਝਿਆ, ਬਣਾਇਆ ਨਹੀਂ। ਫਿਰ ਗੁਰਬਾਣੀ, ਗੁਰਬਾਣੀ ਨੂੰ ਸਮਝੋ। ਗੁਰਬਾਣੀ ਕਹਿੰਦੀ ਮਾਇਆ ਮਾਈ ਤ੍ਰੈਗੁਣ ਪ੍ਰਸੂਤ ਜਮਾਇਆ, ਚਾਰੇ ਵੇਦ ਬ੍ਰਹਮੇ ਨੇ ਫਰਮਾਇਆ, ਬੜੇ ਮਾਂ ਵਾਰ ਸਿੱਤੀ ਕਰ, ਇਹ ਜਗ ਮੈਂ ਸੋਝੀ ਪਾਏ ਨਾ। ਗੁਰਬਾਣੀ ਸਿੱਧੀ ਸੱਚ ਕਹਿੰਦੇ, ਇਹ ਪਹਿਲੀ ਵਾਰ ਉਸ ਨੇ ਜਿਹੜੇ ਵਰੇ ਸੀ, ਮਹਾਂ ਮਹੀਨੇ ਸੀ, ਚੰਦਰਮਾ ਦੇ ਦਿਨ ਸੀ, ਉਹਨਾਂ ਨੂੰ ਸਮਝ ਕੇ ਸਮਝਾ ਕੇ ਲੋਕਾਂ ਨੂੰ ਇਹ ਸੋਝੀ ਪੈਦਾ ਕਰਤੀ ਕਿ ਇਸ ਤਰ੍ਹਾਂ ਭਾਈ ਆਪਣੇ ਕੰਮ ਚਲਾਓ। ਇਹ ਕੁਦਰਤ ਦਾ ਸਾਲ ਬਣਿਆ ਹੋਇਆ, ਇਹ ਬ੍ਰਹਮੇ ਨੇ ਬਣਾਇਆ, ਸਗੋਂ ਪਹਿਲਾਂ ਬ੍ਰਹਮੇ ਨੇ ਵੀ ਬਣਾਇਆ ਨਹੀਂ, ਬਣੇ ਬਣਾਏ ਨੂੰ ਸਮਝਾਇਆ, ਬਣੇ ਬਣਾਏ ਨੂੰ ਸਮਝਾਇਆ ਕਿ ਬਣਿਆ। ਹੁਣ ਜਿਵੇਂ ਮਨੁੱਖ ਕਿਸੇ ਡਾਕਟਰ ਨੇ ਬਣਾਇਆ ਨਹੀਂ, ਪਰ ਡਾਕਟਰ ਇਸਨੂੰ ਸਮਝਿਆ ਇਹਦੇ ਵਿੱਚ ਕਿੱਥੇ ਦਿਲ ਹੈ, ਇਹਦੇ ਵਿੱਚ ਕਿੱਥੇ ਕਿਵੇਂ ਕਿੱਥੋਂ ਅੱਖਾਂ ਚੱਲਦੀਆਂ ਨੇ, ਕਿਵੇਂ ਇਹਦਾ ਇਸ਼ਾਰਾ ਚੱਲ ਰਿਹਾ। ਡਾਕਟਰ ਨੇ ਮਨੁੱਖ ਨੂੰ ਬਣਾਇਆ ਕੁਛ ਵੀ ਨਹੀਂ ਹੈ, ਡਾਕਟਰ ਨੇ ਬਣੇ ਬਣਾਏ ਨੂੰ ਸਮਝਿਆ। ਬਣੇ ਬਣਾਏ ਸਮਝਣ ਦੀ ਸਮਰੱਥਾ, ਬਣਾਉਣ ਦੀ ਸਮਰੱਥਾ ਨਹੀਂ ਹੈ। ਇਸੇ ਤਰ੍ਹਾਂ ਹੀ ਬਣੇ ਬਣਾਏ ਇਸ ਸਾਲ ਨੂੰ, ਉਸ ਮਹੀਨੇ ਨੂੰ ਸਮਝਿਆ। ਸੋ ਇਹ ਥਿੱਤਾ ਤੇ 12 ਵਿੱਚ ਫਿਰ ਕਬੀਰ ਜੀ ਕਹਿੰਦੇ, ਭਾਈ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਦੇ ਹਨ, ਉਹਦੇ ਵਾਸਤੇ ਸਾਰੀਆਂ ਥਿੱਤਾਂ ਸਾਰੇ ਵਾਰ ਹੀ ਭਲੇ ਹਨ।
ਪਰਵਾ ਪ੍ਰੀਤਮ ਕਰੋ ਵਿਚਾਰ,
ਹਾਂ ਪਰਵਾ। ਹੁਣ ਕਹਿੰਦੇ ਪਹਿਲੀ ਥਿੱਤ, ਮੈਂ ਤੇਤੀ ਗੱਲ ਕਰਦਾ ਹਾਂ, ਕਿਉਂਕਿ ਇਸਦਾ ਜਿਹੜਾ ਲਹਿਜ ਹੈ ਸੰਸਕ੍ਰਿਤੀ ਥਿੱਤ ਹੈ, ਪਰ ਗੁਰੂ ਸਾਹਿਬ ਨੇ ਇਹਨੂੰ ਪੰਜਾਬੀ ਲਿਪੀ ਥਿੱਤ ਵਰਤਿਆ। ਕਈ ਫਿਰ ਸਾਡੇ ਭੋਲੇ ਭਾਲੇ ਲੋਕ ਨਾ ਇਸੇ ਤਰੀਕੇ ਕਹਿਣਗੇ ਇੱਥੇ ਗਲਤ ਹੈ ਜੀ, ਕੀ ਕਰਨਾ ਚਾਹੀਦਾ। ਨਹੀਂ, ਮਹਾਰਾਜ ਦੇ ਆਪਣੇ ਨਾਂ ਨੇ, ਜਿਵੇਂ ਹੁਣ ਪੁਰਾਣੇ ਸਰੂਪਾਂ ਜਿਸ ਨਾ ਰੁਗ ਜੁਜਰ ਵੇਦ ਅਥਰਬਣ, ਹੁਣ ਰੁਗ ਨੂੰ ਕੱਟ ਕੇ ਰਿਗ ਬਣਾਤਾ, ਕਿ ਉਹਦਾ ਨਾਂ ਪੂਰਾ ਰਿਗ ਹੈ, ਹੁਣ ਰਿਗਤਾ ਹੈ ਆਪਣੇ ਫਿਰ। ਪਰ ਮਹਾਰਾਜ ਨੇ ਰੁਗ ਵਰਤਿਆ, ਮਹਾਰਾਜ ਦੀ ਮਰਜ਼ੀ ਹੈ, ਉਹਨੂੰ ਰੁਗ ਵਰਤਿਆ ਮਹਾਰਾਜ ਨੇ ਆਪਣੀ ਭਾਸ਼ਾ 'ਚ। ਇਸੇ ਤਰੀਕੇ ਦਾ ਨਾਮ ਤਾਂ ਚਿੱਥਾ ਹੈ, ਫਿਰ ਕਰੀ ਬੜਦਾ ਕਹਿੰਦਾ ਸਿੱਤਾ, ਗੁਰੂ ਸਾਹਿਬ ਨੇ ਸਿੱਤਾ 30 ਵਾਰ, ਇਹ ਗੁਰੂ ਸਾਹਿਬ ਨੇ ਕਬੀਰ ਵਿੱਚ ਚਿੱਤੀ ਵਰਤੀ ਹੈ, ਪਰ ਚਿੱਥਾ ਨਹੀਂ ਵਰਤਿਆ। ਪਰ ਜਿਹੜਾ ਸ਼ੁੱਧ ਲਫ਼ਜ਼ ਹੈ ਜਿਹੜਾ ਸੰਸਕ੍ਰਿਤੀ 'ਚ ਹਿੰਦੀ 'ਚ, ਇਹਦਾ ਨਾਮ ਹੈ ਚਿੱਥਾ, ਅਤੇ ਮਹਾਰਾਜ ਨੇ ਬਣੇ ਥਿੱਤਾਂ। ਅਤੇ ਫਿਰ ਪਰਵਾ ਪ੍ਰੀਤਮ, ਪਰਵਾ ਪਹਿਲੀ ਥਿੱਤ ਜਿਹੜੀ ਹੈ, ਪਹਿਲੀ ਏਕਮ ਮੱਸਿਆ ਤੋਂ ਅਗਲੇ ਦਿਨ ਸੁਦੀ ਪੱਖਦੀ, ਚਾਨਣ ਪੱਖਦੀ ਏਕਮ, ਪਰਵਾ ਪ੍ਰੀਤਮ ਕਰੋ ਵਿਚਾਰ। ਕਹਿੰਦੇ ਪਹਿਲਾ ਕੰਮ ਇਹ ਹੋਈ ਹੈ ਕਿ ਪਹਿਲੀ ਵਾਰ ਉਸ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਵਿਚਾਰ ਕਰੋ, ਉਸ ਪਰਮਾਤਮਾ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਮਝੋ। ਇਹੀ ਪਹਿਲੀ ਸਿੱਤ ਹੈ, ਪਹਿਲਾ ਦਿਨ ਇਹ ਹੋਈ, ਇਹ ਤੇਰੀ ਤਿੱਥਾਂ ਨਹੀਂ, ਤੇਰੇ ਆਪਣੇ ਅੰਦਰ ਪ੍ਰਕਾਸ਼ ਕਰ ਉਸਦਾ, ਬਾਹਰਲੇ ਚੰਦਰਮਾ ਦਾ ਪ੍ਰਕਾਸ਼ ਤੇ ਤੇਰਾ ਕੁਛ ਕੰਮ ਨਹੀਂ ਆਉਣਾ। ਔਰ ਪਹਿਲਾ ਤੇਰਾ ਪਹਿਲਾ ਜਿਹੜਾ ਕਰਮ ਸ਼ੁਰੂ ਕਰ, ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਆਪਣੇ ਹਿਰਦੇ ਵਿੱਚ ਵਿਚਾਰ ਕਰ। ਪਰਵਾ ਪ੍ਰੀਤਮ ਕਰੋ ਵਿਚਾਰ, ਜਿਹੜਾ ਮਾਇਆ ਦਾ ਪਤੀ ਪ੍ਰੀਤਮ ਹੈ ਵਾਹਿਗੁਰੂ ਪਰਮੇਸ਼ਰ, ਉਹਦਾ ਵਿਚਾਰ ਕਰਨਾ ਸ਼ੁਰੂ ਕਰੋ। ਇੱਥੋਂ ਆਪਣੀ ਫਿਤਰ ਸ਼ੁਰੂ ਕਰੋ ਕਹਿੰਦੇ ਹਨ।
ਘੱਟ ਮੈਂ ਖੇਲੈ ਅਘੱਟ ਅਪਾਰ,
ਇਹ ਪਹਿਲੀ ਫਿਤਰ ਰਾਹੀਂ, ਪਹਿਲੀ ਫਿਤਰ ਰਾਹੀਂ ਕਬੀਰ ਜੀ ਕਹਿੰਦੇ ਨੇ ਭਾਈ ਘੱਟ ਮੈਂ ਖੇਲੈ ਅਘੱਟ ਅਪਾਰ। ਇਸ ਗੱਲ ਨੂੰ ਸਮਝ ਲਓ ਚੰਗੀ ਤਰ੍ਹਾਂ, ਇਹ ਸਰੀਰ ਰੂਪੀ ਘਰ ਦੇ ਵਿੱਚ ਜਿਹੜਾ ਅਘੱਟ ਘਰ ਤੋਂ ਰਹਿਤ ਹੈ, ਨਿਰੰਕਾਰ ਹੈ, ਜਿਹਦਾ ਸਰੀਰ ਕੋਈ ਨੀ, ਘੱਟ ਕੋਈ ਨੀ ਹੈ, ਉਹ ਖੇਲ ਰਿਹਾ ਵਿੱਚ। ਘੱਟ ਮੈਂ ਖੇਲੈ ਅਘੱਟ ਅਪਾਰ, ਪਹਿਲੀ ਫਿਤ ਦੁਆਰਾ ਉਹਨੂੰ ਕਬੀਰ ਭਗਤ ਜੀ ਕਹਿੰਦੇ ਇਸ ਗੱਲ ਨੂੰ ਵਿਚਾਰ ਕੇ ਸਮਝੋ ਕਿ ਸਾਡੀ ਕਾਇਆ ਘੱਟ ਸਰੀਰ ਦੇ ਅੰਦਰ ਜਿਹੜਾ ਬਿਨਾਂ ਸਰੀਰ ਤੋਂ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਖੇਲ ਰਿਹਾ, ਉਹ ਸਾਰੇ ਵਿਰਾਜਮਾਨ ਹੋਇਆ ਹੋਇਆ, ਉਹ ਆਪ ਆਕਾਰ ਤੋਂ ਰਹਿਤ ਹੈ ਪਰ ਸਾਰੇ ਆਕਾਰਾਂ ਚ, ਉਹ ਆਪ ਰੰਗ ਤੋਂ ਰਹਿਤ ਹੈ ਪਰ ਸਾਰੇ ਰੰਗ ਉਸਦੇ ਨੇ, ਆਪ ਰੂਪ ਤੋਂ ਰਹਿਤ ਹੈ ਪਰ ਸਾਰੇ ਰੂਪ ਉਸਦੇ ਨੇ। ਇਸ ਕਰਕੇ ਇਸ ਗੱਲ ਨੂੰ ਸਮਝੋ, ਕਹਿਣ ਲੱਗੇ ਜਿਹਦਾ ਕੋਈ ਘੱਟ ਨਹੀਂ, ਜਿਹਦਾ ਕੋਈ ਸਰੀਰ ਨਹੀਂ, ਜਿਹਦੀ ਕੋਈ ਕਾਇਆ ਨਹੀਂ, ਉਹ ਸਾਡੀ ਕਾਇਆ ਵਿਚ ਖੇਡਦਾ, ਸਾਡੀ ਕਾਇਆ ਵਿਚ ਵਰਤ ਰਿਹਾ, ਉਹ ਸਾਰੀ ਸ਼ਕਤੀ ਸਾਡੀ ਕਾਇਆ ਨੂੰ ਉੱਥੋਂ ਮਿਲ ਰਹੀ ਹੈ।
ਕਾਲ ਕਲਪਨਾ ਕਦੇ ਨਾ ਖਾਈ,
ਜਿਹੜੇ ਇਸ ਗੱਲ ਨੂੰ ਸਮਝ ਲੈਣਗੇ ਉਹਨਾਂ ਨੂੰ ਕਾਲ ਦੀ ਕਲਪਨਾ ਜਿਹੜੀ ਚਿੰਤਾ ਹੈ ਨਾ ਮੌਤ ਦੀ, ਉਹ ਖਾ ਨਹੀਂ ਸਕੇਗੀ। ਸਾਨੂੰ ਕਾਲ ਦੀ ਕਲਪਨਾ ਕਾਲ ਤੋਂ ਪਹਿਲਾਂ ਹੀ ਖਾਂਦੀ ਹੈ। ਹਰ ਇੱਕ ਬੰਦਾ ਚਿੰਤਤ ਹੈ, ਕਾਲ ਜਦ ਆਏਗਾ ਪਤਾ ਨਹੀਂ ਕਦੋਂ ਆਏਗਾ, ਅਸੀਂ ਕਾਲ ਤੋਂ ਪਹਿਲਾਂ ਹੀ ਡਰਦੇ ਹਾਂ, ਮੌਤ ਦਾ ਡਰ ਪਹਿਲਾਂ ਹੀ ਬਣਿਆ ਹੋਇਆ ਹੈ, ਔਰ ਬਲਕਿ ਉਹਦਾ ਡਰ ਕਰਦੇ ਹਾਂ ਜਿਸਨੇ ਅਵਸ਼ ਆਉਣਾ, ਉਹਦਾ ਡਰ ਤਾਂ ਚੁੱਕਣਾ ਚਾਹੀਦਾ ਸੀ, ਅਸੀਂ ਉਹ ਸਮਝ ਰੱਖਿਆ ਵੀ ਉਸਨੂੰ ਤਾਂ ਆਉਣਾ ਹੀ ਆਉਣਾ, ਫਿਰ ਡਰ ਕਾਹਦਾ ਜਦੋਂ ਆਉਣਾ ਹੀ ਹੈ। ਪਰ ਕਹਿੰਦੇ ਸਾਨੂੰ ਕਾਲ ਤੋਂ ਪਹਿਲਾਂ ਕਾਲ ਦੀ ਕਲਪਨਾ ਹੀ ਖਾਈ ਜਾ ਰਹੀ ਹੈ, ਕਾਲ ਦੀ ਕਲਪਨਾ ਬਣਾਈ ਬੈਠਿਆ, ਐ ਨਾ ਹੋ ਜੇ, ਐ ਨਾ ਹੋ ਜੇ, ਐ ਨਾ ਹੋ ਜੇ, ਸਾਰਿਆਂ ਨੂੰ ਹੋ ਜਾਂਦਾ ਬਈ ਕਾਹਨੂੰ ਚਿੰਤਾ ਕਰਦਾ ਤਾਂ ਹੋ ਕੇ ਰਹੇਗਾ ਕਿਤੇ ਜਗ ਸੋਹਣੇ। ਕਹਿੰਦੇ ਜਿਹੜੇ ਇਸ ਗੱਲ ਨੂੰ ਸਮਝ ਲੈਣਗੇ ਨਾ ਵਾਇਆ, ਆਪਣੇ ਅੰਦਰ ਉਸਦਾ ਵਿਚਾਰ ਕਰਨਗੇ, ਉਹਨਾਂ ਨੂੰ ਕਾਲ ਤੇ ਕਾਲ ਦੀ ਕਲਪਨਾ ਕਦੇ ਖਾ ਨਹੀਂ ਸਕੇਗੀ।
ਆਦ ਪੁਰਖ ਮਹਿ ਰਹਿ ਸਮਾਏ,
ਕਿਉਂ ਨਹੀਂ ਖਾਏਗੀ? ਕਹਿੰਦੇ ਉਹ ਆਦ ਪੁਰਖ ਮਹਿ ਰਹਿ ਸਮਾਏ, ਉਹ ਤਾਂ ਕਰਕੇ ਕਾਲ ਕਲਪਨਾ ਖਾ ਨਹੀਂ ਸਕਦੀ, ਤਾਂ ਆਦ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ, ਉਹਦੇ ਵਿੱਚ ਸਮਾ ਜਾਂਦੇ ਨੇ, ਉਹਦੇ ਵਿੱਚ ਅਭੇਦ ਹੋ ਜਾਂਦੇ ਨੇ। ਜਿਹੜਾ ਸਾਰੇ ਪਰਮਾਤਮਾ ਸਮਾਇਆ ਹੋਇਆ ਉਹਦੇ ਵਿੱਚ ਆਪ ਅਭੇਦ ਹੋ ਜਾਂਦੇ ਨੇ, ਉੱਥੇ ਕਾਲ ਪਹੁੰਚਦੀ ਨਹੀਂ ਹੈ, ਕਿਉਂਕਿ ਪਰਮਾਤਮਾ ਔਰ ਪਰਮਾਤਮਾ ਦੇ ਪਿਆਰਿਆਂ ਦੇ ਕੋਲ ਕਾਲ ਦਾ ਅਰਥ ਹੈ ਸਮਾਂ। ਸਮਾਂ ਕਿੱਥੇ ਹੈ? ਜਿੱਥੇ ਬੇਰਤੀ ਹੈ। ਪਰਮਾਤਮਾ ਦਾ ਅਨੰਤ ਰਸ ਹੈ, ਇੰਨਾ ਰਸ ਹੈ ਕਿ ਉਹ ਰਸ ਹੈ ਤੁਹਾਨੂੰ ਕਈ ਹਜ਼ਾਰ ਸਾਲ ਵੀ ਬੀਜਾਂ ਤੋਂ ਇਹ ਲੱਗੇਗਾ ਵੀ ਹੈ, ਬੀਜ ਵੀ ਗਏ, ਉੱਥੇ ਕਾਲ ਹੈ ਨਹੀਂ, ਸਮਾਂ ਹੈ ਨਹੀਂ, ਉੱਥੇ ਕੋਈ ਸਮਾਂ ਨਹੀਂ ਹੈ। ਕਿਉਂ? ਸਮਾਂ ਉੱਥੇ ਜਿੱਥੇ ਬੇਰਤੀ ਹੈ, ਜਿੱਥੇ ਤੁਹਾਡੀ ਦਿਲਚਸਪੀ ਹੈ, ਜਿੱਥੇ ਰਸ ਹੈ, ਚਾਹੇ ਉਹ ਦੁਨਿਆਵੀ ਰਸ ਵੀ ਕਿਉਂ ਨਾ ਹੋਵੇ। ਦੁਨਿਆਵੀ ਰਸ ਜਿੱਥੇ ਕਿਸੇ ਨੂੰ ਆ ਗਿਆ ਨਾ, ਸਾਰੀ ਰਾਤ ਹੈ ਲੰਘੀ, ਪਤੀ ਲੱਗੇ ਕਦੋਂ ਲੰਘੀ। ਔਰ ਬੇਰਸੀ ਹੈ, ਰਾਤ ਕਈ ਮਹੀਨਿਆਂ ਦੀ ਬਣਦੀ, ਲੰਮੀਆਂ ਰਾਤਾਂ ਹੋ ਜਾਂਦੀਆਂ, ਦੁੱਖ ਹੋਵੇ ਬੜੀਆਂ ਲੰਮੀਆਂ ਰਾਤਾਂ ਲੱਗਦੀਆਂ ਨੇ, ਸੁੱਖ ਹੋਵੇ ਛੋਟੀਆਂ ਛੋਟੀਆਂ ਲੱਗਦੀਆਂ ਨੇ। ਇਸ ਕਰਕੇ ਗੁਰਮੁਖ ਪਿਆਰਿਓ ਕਹਿਣ ਲੱਗੇ ਉਹ ਆਦ ਪੁਰਖ ਵਿੱਚ ਸਮਾ ਜਾਂਦੇ ਹਨ, ਉੱਥੇ ਫਿਰ ਕਾਲ ਦੀ ਪਹੁੰਚ ਹੈ ਨਹੀਂ, ਸਮੇਂ ਦੀ ਪਹੁੰਚ ਹੈ ਨਹੀਂ। ਕਿਉਂ? ਸਾਰੀ ਸੰਸਾਰ ਨੂੰ ਸਮੇਂ ਨੇ ਬਣਾਇਆ, ਪਰ ਉਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅਰਥ ਹੀ ਅਕਾਲ, ਕਾਲ ਤੋਂ ਰਹਿਤ ਹੈ, ਸਮੇਂ ਤੋਂ ਰਹਿਤ ਹੈ। ਸਮਾਂ ਉਸ ਨੇ ਬਣਾਇਆ, ਉਹ ਸਮੇਂ ਨੇ ਨਹੀਂ ਬਣਾਇਆ। ਜਿਸ ਨੂੰ ਸਮੇਂ ਨੇ ਬਣਾਇਆ ਉਹ ਸਮਾਂ ਉਹਨੂੰ ਖਤਮ ਵੀ ਕਰ ਸਕਦਾ, ਪਰ ਜਿਸ ਨੂੰ ਬਣਾਈ ਸਮੇਂ ਨੇ ਨਹੀਂ ਹੈ, ਉੱਥੇ ਸਮੇਂ ਦਾ ਕੋਈ ਜ਼ੋਰ ਨਹੀਂ ਚੱਲਦਾ। ਜਿਹੜੇ ਉਹਦੇ ਵਿੱਚ ਅਭੇਦ ਹੋ ਜਾਂਦੇ ਹਨ, ਫਿਰ ਉੱਥੇ ਵੀ ਕਾਲ ਨਹੀਂ ਪਹੁੰਚ ਸਕਦਾ, ਉਹਦੇ ਸਮਾ ਜਾਂਦੇ ਹਨ।
ਦੁਤੀਆ ਦੋਹ ਕਰ ਜਾਣੇ ਅੰਗ,
ਹੋਰ ਗੱਲ ਸੁਣ ਲਓ ਕਹਿੰਦੇ ਪੰਡਿਤ ਜੀ, ਦੁਤੀਆ ਦੂਜੀ ਤਿਥ ਦੁਆਰਾ, ਜਿਹੜੀ ਦੂਜੀ ਥਿੱਤੀ ਹੈ ਨਾ, ਦੂਜੀ ਨੂੰ ਅਸੀਂ ਕਹਿੰਦੇ ਹਾਂ, ਕਹਿੰਦੇ ਇਸ ਰਾਹੀਂ ਸਮਝੋ ਦੋਹ ਕਰ ਜਾਣੇ ਅੰਗ। ਪਹਿਲੀ ਗੱਲ ਤਾਂ ਅੰਗ ਇਹ ਪਿਆਰੇ, ਉਸ ਪਰਮਾਤਮਾ ਨੂੰ ਜਾਣਨਾ ਖਾਲਾ ਜੀ ਦਾ ਵਾੜਾ ਰਹੀ ਹੈ, ਦੋਹ ਘੱਟ ਬੜਾ ਦੋਸਤਰਾ ਔਖਾ ਹੈ, ਸਮਝ ਨਹੀਂ ਜਾ ਸਕਦਾ, ਦੋਹ ਬਹੁਤ ਔਖਾ ਹੈ। ਦੁਤੀਆ ਦੋਹ ਕਰ ਜਾਣੇ ਅੰਗ, ਕਹਿੰਦੇ ਦੂਜੀ ਗੱਲ ਇਹ ਸਮਝ, ਇਹ ਸੰਸਾਰ ਨੂੰ ਇਹ ਅੰਗ ਜਿਹੜੇ ਜਿੰਨੇ ਵੀ ਜੀਵ ਰੂਪ ਬਣੇ ਹੋਏ ਹਨ ਸਾਰੇ ਦਾ, ਅੰਗ ਸਰੂਪ ਜਿੰਨੇ ਵੀ ਸਰੀਰ ਨੇ, ਜਿੰਨੀ ਵੀ ਕਾਇਆ ਹੈ, ਜਿੰਨੇ ਖੰਡ ਬ੍ਰਹਿਮੰਡ ਨੇ, ਇਹ ਦੋਹ ਕਰ, ਇਹ ਮਾਇਆ ਤੇ ਪਰਮਾਤਮਾ ਨੇ ਮਿਲ ਕੇ ਬਣਾਏ ਨੇ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇਹ ਮਾਇਆ ਪਰਮਾਤਮਾ ਨਾਲ ਮਿਲ ਕੇ, ਮਾਇਆ ਪਰਮਾਤਮਾ ਤੋਂ ਵੱਖ ਹੋ ਨਹੀਂ ਸਕਦੀ, ਉਸ ਮਾਇਆ ਦੇ ਪਰਮਾਤਮਾ ਨੇ ਮਿਲ ਕੇ ਸੰਸਾਰ ਨੂੰ ਪੈਦਾ ਕੀਤਾ। ਇਸੇ ਕਰਕੇ ਉਸੇ ਮਾਇਆ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਉਹਨੂੰ ਸ਼ਕਤੀ ਕਿਹਾ, ਹੈ ਵੀ ਸ਼ਕਤੀ, ਕਿਉਂਕਿ ਜਿੱਥੇ ਪਰਮਾਤਮਾ ਹੈ ਨਾ, ਪਰਮਾਤਮਾ ਦੀ ਇੱਕ ਸ਼ਕਤੀ ਹੈ, ਸ਼ਕਤੀ ਮਾਇਆ, ਜਿਵੇਂ ਇੱਕ ਸੂਰਜ ਹੈ, ਇੱਕ ਸੂਰਜ ਦੀਆਂ ਕਿਰਨਾਂ ਨੇ, ਹੁਣ ਸੂਰਜ ਦੀਆਂ ਕਿਰਨਾਂ ਨਾਲ ਵੈਰ ਕਰੀਏ ਤੇ ਸੂਰਜ ਨਾਲ ਪਿਆਰ ਕਰੀਏ, ਹੋ ਸਕਦਾ ਕਿਸੇ? ਜੇ ਸੂਰਜ ਵੀ ਪਿਆਰਾ ਹੈ ਤਾਂ ਕਿਰਨਾਂ ਵੀ ਪਿਆਰੀਆਂ ਨੇ, ਜੇ ਕਿਰਨਾਂ ਵੀ ਪਿਆਰੀਆਂ ਨੇ ਕਿਉਂਕਿ ਸੂਰਜ ਤੋਂ ਬਿਨਾਂ ਨਹੀਂ, ਸੂਰਜ ਤੋਂ ਬਿਨਾਂ ਕਿਰਨਾਂ ਨਹੀਂ, ਕਿਰਨਾਂ ਤੋਂ ਬਿਨਾਂ ਸੂਰਜ ਨਹੀਂ, ਜੇ ਕਿਰਨਾਂ ਨਾਲ ਸੂਰਜ ਹੈ ਹੀ ਨਹੀਂ, ਕਿਰਨਾਂ ਨਾ ਹੋਣ ਸੂਰਜ ਦਾ ਪ੍ਰਕਾਸ਼ ਕੀ ਹੈ, ਹੈ ਹੀ ਨਹੀਂ, ਫਿਰ ਸੂਰਜ ਸੂਰਜ ਹੀ ਹੈ। ਸੂਰਜ ਦੀ ਹੋਂਦ ਕਿਸ ਕਰਕੇ? ਕਿਰਨਾਂ ਕਰਕੇ। ਤੇ ਕਿਰਨਾਂ ਦੀ ਹੋਂਦ ਕਿਸ ਕਰਕੇ ਹੈ? ਸੂਰਜ ਕਰਕੇ। ਮਾਇਆ ਦੀ ਹੋਂਦ ਕਿਸ ਕਰਕੇ? ਪਰਮਾਤਮਾ ਕਰਕੇ। ਔਰ ਪਰਮਾਤਮਾ ਦੇ ਕਰਕੇ ਮਾਇਆ ਦੀ ਹੋਂਦ ਹੈ, ਮਾਇਆ ਦੀ ਹੋਂਦ ਤੇ ਪਰਮਾਤਮਾ ਨੇ ਮਿਲ ਕਰਕੇ ਸੰਸਾਰ ਦੀ ਹੋਂਦ ਬਣਾਈ, ਇਹ ਮਾਇਆ ਤੋਂ ਸੰਸਾਰ ਬਣਾਇਆ। ਏਕਾ ਮਾਈ ਜੁਗਤ ਵਿਆਈ, ਜਿਹਨੂੰ ਚੰਡੀ ਦੀ ਵਾਰ ਕਹਿੰਦੇ ਨੇ ਲੋਕੀ, ਚੰਡੀ ਦੀ ਵਾਰ ਗੁਰੂ ਸਾਹਿਬ ਕਹਿੰਦੇ ਦੇਵੀ ਦਾ ਉਪਾਸ਼ਕ ਸੀ, ਮਹਾਰਾਜ ਸੱਚੇ ਪਾਤਸ਼ਾਹ ਉਸੇ ਮਾਇਆ ਦੀ ਗੱਲ ਕਰਦੇ ਨੇ, ਉਸੇ ਸ਼ਕਤੀ ਦੀ ਗੱਲ ਕਰਦੇ ਨੇ। ਮਹਾਰਾਜ ਕਹੇ ਚੰਡੀ ਦੇ ਉਪਾਸ਼ਕ ਨਹੀਂ ਹਨ। ਮਨ ਨੇ ਪਹਿਲੇ ਕਹਿਤਾ ਤੇਰੀ ਦੁਰਗਾ ਕੋਈ ਹੋਏਗੀ ਕਿ ਰਾਮਚੰਦਰ ਹੋਇਆ ਹੋਵੇਗਾ, ਮੰਨ ਲੈਂਦੇ ਹਾਂ, ਪਰ ਹੇਰ ਅਕਾਲ ਪੁਰਖ ਵਾਹਿਗੁਰੂ ਤੇਰੀ ਸ਼ਕਤੀ ਦੇ ਉਹਨਾਂ ਨਾ ਕੋਈ ਰਾਮ ਹੋਇਆ, ਨਾ ਕੋਈ ਕ੍ਰਿਸ਼ਨ ਹੋਇਆ, ਨਾ ਕੋਈ ਦੁਰਗਾ ਹੋਈ, ਮੰਨਿਆ ਉਹਨਾਂ ਕੋਲ ਬੜੀ ਸ਼ਕਤੀ ਸੀ, ਪਰ ਸ਼ਕਤੀ ਤੇਰੀ ਸੀ, ਸ਼ਕਤੀ ਕਿਸੇ ਦੀ ਹੋਰ ਨਹੀਂ ਸੀ। ਮਾਇਆ ਕੋਲ ਆਪਣੀ ਸ਼ਕਤੀ ਨਹੀਂ ਹੈ, ਪਰਮਾਤਮਾ ਨੇ ਆਪਣੀ ਸ਼ਕਤੀ ਦਿੱਤੀ ਹੈ। ਔਰ ਮਾਇਆ ਪਰਮਾਤਮਾ ਦੇ ਵੱਖ, ਜਿਵੇਂ ਮਨੁੱਖ ਤੋਂ ਵੱਖ ਛਾਇਆ ਹੁੰਦੀ ਨਹੀਂ ਹੈ, ਛਾਇਆ ਮਨੁੱਖ ਤੋਂ ਵੱਖ ਨਹੀਂ ਹੁੰਦੀ ਹੈ, ਪਰ ਇਹ ਗੱਲ ਸਮਝਣਾ ਕਿ ਛਾਇਆ ਕਰਕੇ ਮਨੁੱਖ ਨਹੀਂ ਹੈ, ਮਨੁੱਖ ਕਰਕੇ ਛਾਇਆ ਹੈ। ਛਾਇਆ ਮਨੁੱਖ ਤੋਂ ਵੱਖ ਨਹੀਂ ਹੁੰਦੀ, ਪਰ ਗੱਲ ਨਾਲ ਸਮਝਣੀ ਹੈ ਕਿ ਛਾਇਆ ਕਰਕੇ ਮਨੁੱਖ ਨਹੀਂ ਹੈ, ਮਨੁੱਖ ਕਰਕੇ ਛਾਇਆ ਹੈ। ਮਾਇਆ ਪਰਮਾਤਮਾ ਦੇ ਵੱਖ ਨਹੀਂ ਹੁੰਦੀ, ਪਰ ਇਹ ਨਾ ਸਮਝੋ ਕਿ ਮਾਇਆ ਕਰਕੇ ਪਰਮਾਤਮਾ ਹੈ, ਪਰਮਾਤਮਾ ਕਰਕੇ ਮਾਇਆ ਹੈ, ਇਸ ਗੱਲ ਨੂੰ ਸਮਝਣਾ। ਉਸੇ ਨੂੰ ਕਿਹਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ, ਕਿੱਥੇ ਕਿਹਾ ਮੈਂ ਮੰਨਦਾ ਤੁਹਾਨੂੰ? ਉਹਦਾ ਕਹਿੰਦਾ ਤੈਹੀ ਦੁਰਗਾ ਸਾਜ ਕੈ ਦੈਂਤਾਂ ਦਾ ਨਾਚ ਕਰਾਇਆ। ਚੰਡੀ ਦੀ ਪਹਿਲੀ ਪੜ੍ਹੀ ਪੜ੍ਹੋ ਤੁਸੀਂ, ਕਹਿੰਦੇ ਮਹਾਰਾਜ ਤੈ ਦੁਰਗਾ ਦਾ ਨਾਸ ਕਰ, ਤੈ ਰਾਕਸ਼ਾਂ ਦਾ ਨਾਸ ਕਰਿਆ ਦੁਰਗਾ ਨੂੰ ਬਲ ਦੇ ਕੇ, ਜੇ ਕਿਸੇ ਨੂੰ ਕਰਿਆ ਉਹ ਬਲ ਤੇਰਾ ਸੀ ਨਾ ਕਿ ਦੁਰਗਾ ਦਾ। ਤੈ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮ ਲੈ। ਦੇਖੋ ਸਿੱਧੀਆਂ ਗੱਲਾਂ ਬਾਰੇ ਦੱਸ ਰਹੇ ਸੀ ਪੰਜਾਬੀ, ਠੇਠ ਪੰਜਾਬੀ। ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿਸ਼ਤ ਕਹਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ, ਕੰਸ ਕੇਸੀ ਪੱਧਰ ਕਰਾਇਆ, ਸਾਰੀ ਸ਼ਕਤੀ ਤੇਰੀ ਹੈ, ਸਾਨੂੰ ਭੁਲੇਖੇ ਦੀ ਕਹਿੰਦੇ ਪੈ, ਅਕਾਲ ਪੁਰਖ ਵਾਹਿਗੁਰੂ ਸਾਡੇ ਵੀ ਕਿਰਪਾ ਕਰਦੇ, ਉਹ ਸ਼ਕਤੀ ਸਾਨੂੰ ਦੇ, ਸਾਨੂੰ ਦੇਵੀ ਬਣਾ ਸਕਦੇ, ਦੁਰਗਾ ਬਣਾ ਸਕਦੇ, ਰਾਮ ਬਣਾ ਸਕਦੇ, ਕ੍ਰਿਸ਼ਨ ਬਣਾ ਸਕਦੇ, ਤੇਰੀ ਤੇਰੀ ਸਾਰੀ ਗੱਲ। ਹਾਂਜੀ,
ਦੁਤੀਆ ਦੁਖ ਕਰ ਜਾਣੈ ਅੰਗ।
ਦੂਜੀ ਥਿਤ ਦੁਆਰਾ ਕਬੀਰ ਭਗਤ ਜੀ ਕਹਿੰਦੇ ਨੇ, ਭਾਈ ਦੋਹਾਂ ਤੋਂ ਸੰਸਾਰ ਦੀ ਰਚਨਾ ਹੋਈ ਹੈ, ਇਹਦੀਆਂ ਵਿਚਾਰਾਂ ਆਪਾਂ ਬਾਕੀ ਕੱਲ ਨੂੰ ਕਰਾਂਗੇ, ਸਮਾਂ ਹੋ ਗਿਆ। ਸਾਧ ਸੰਗਤ ਜੀ, ਸੋ ਆਪਣੇ ਕੋਲ ਢਾਡੀ ਜੱਥਾ ਵੀ ਆਇਆ ਹੋਇਆ, ਉਹਨਾਂ ਕੋਲੋਂ ਗੁਰੇ ਇਤਿਹਾਸ ਸੁਣ ਕੇ ਆਪਣੇ ਜੀਵਨ ਸਫਲਾ ਕਰਨਾ। ਸੋ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।